पद पंकज वंदन पद पंकज वंदन पद दुख निकंदन गुरु हृदय त्यावो दास गुण गावो नन के नासक पर कासक जोरी नमो कर जोरी नाय बहोरी परम कृपाला परम कृपाला गोविंद सिंह विशाला पुन शीसा पुन पुन शीसा हर बार जगदीसा
ज्ञान है मानक भगत
वैराग वंदो करियन राग
गुरु शब्द कमाए दिन
जीते पंच विकार वंदना सिर चरणन पर तार कसुम जी नूर अरसों कुरसों चटिया पातशाह मर जन्म जन्म दी
कटिया
जन्म जन्म दी कटिया सतनाम श्री वाहिगुरु साहिब जी त्रिगुण आत्मक साम्य अवस्था चेतन पात सहत पहचान हुए विकार अवस्था तिसकी पृथक पृथक बन त्रै गुण बान त्रिगुणवात्मक समय अवस्था चेतन पास सहत पहचान
वाहेगुरु जी का खालसा वाहेगुरु जी की फतेह
सतगुरु महाराज साहब जी की शादी नवाजी गुरु स्वरूप गुरु खालसा सत संत जी आप सबत संतान श्री गुरु ग्रंथ साहब जी की पावन पवित्र हजूरी का सतसंगत का आनंद मानन वास्ते अपने अपने निवास स्थानों नूं छोड़ करके संसार दे जाल रूप धंधियां दा त्याग करके कुछ समा अपने गुरदेव पातशाह दी हजूरी दा आनंद मानन वास्ते सतगुरां दी पावन पवित्र सतसंगत दे अंदर सुशोभित होए हो सतगुरां दी पावन सतसंगत जो है सतसंगत मान सरोवर दे अंदर हंसां दी न्याई हो करके अपनी खुराक लैण वास्ते सतगुरु महाराज सच्चे पातशाह दे अमृत वचन जिहड़े ने अमृत ते मीठे जा के वचन ओ जिहड़े अमृत वचन हन सतगुरां दे अमृतमय बाणी है ओहदा किसे रूप दे अंदर भी आनंद माणीए पाठ करिए जां कीर्तन सरवण करिए जां फिर उस बाणी दी विचार प्राप्त करिए पाठ कीर्तन और कथा तिन्ने ढंगा दे नाल बाणी दा आनंद माणीए इतना क विचार जरूर है ਕਿ ਜੇ ਹਿਰਦੇ ਦੇ ਅੰਦਰ ਲੋਭ ਦੀ ਅੰਸ਼ ਹੋਵੇ ਜਾਂ ਹਿਰਦੇ ਦੇ ਅੰਦਰ ਅਭਿਮਾਨ ਦੀ ਅੰਸ਼ ਹੋਵੇ ਉਹ ਫਿਰ ਇਹ ਭਗਤੀ ਦੇ ਰੂਪ ਨੂੰ ਵਿਗਾੜ ਦੇਵੇ, ਉਹਦਾ ਫਿਰ ਲਾਭ ਨਹੀਂ ਪ੍ਰਾਪਤ ਹੁੰਦਾ, ਭਾਵੇਂ ਕਰਨ ਵਾਲਾ ਹੋਵੇ ਭਾਵੇਂ ਸੁਣਨ ਵਾਲਾ। ਅਭਿਮਾਨ ਤੋਂ ਰਹਿਤ ਹੋ ਕਰਕੇ, ਲੋਭ ਤੋਂ ਰਹਿਤ ਹੋ ਕਰਕੇ, ਨਿਰੋਲ ਆਪਣੀ ਖੁਰਾਕ ਸਮਝ ਕਰਕੇ ਕਿ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਸਾਚੇ ਨਾਮ ਕੀ ਲਾਗੈ ਭੂਖ ਹੈ ਭੁੱਖ ਲਗੀ ਹੋਵੇ। ਸਾਧ ਸੰਗਤ ਜੀ, ਫਿਰ ਇਸ ਬਾਣੀ ਦਾ ਗਾਵਿਆ ਸੁਣਿਆ ਹਰ ਤਿਨਕਾ ਥਾਂ ਪਾਵੇ, ਸਤਿਗੁਰੂ ਦੀ ਆਗਿਆ ਨੂੰ ਸਤ ਸਤ ਕਰਕੇ ਮੰਨਣਾ, ਕੀਰਤਨ ਰੂਪ ਵਿਚ ਪਾਤਸ਼ਾਹ ਦੇ ਅੰਮ੍ਰਿਤ ਵਚਨਾਂ ਦਾ ਆਨੰਦ ਪ੍ਰਾਪਤ ਕੀਤਾ ਹੈ। ਬਾਕੀ ਜੋ ਲੜੀਵਾਰ ਇਤਿਹਾਸ ਦੀ ਕਥਾ ਚਲੀ ਆ ਰਹੀ ਹੈ, ਇਤਿਹਾਸ ਦੇ ਅੰਦਰ ਬੜੀ ਰਸਮੀ ਕਥਾ ਬ੍ਰਹਮ ਗਿਆਨ ਦੇ ਖਾਲਸੇ ਦੇ ਕੀਤੇ ਹੋਏ 15 ਪ੍ਰਸ਼ਨਾਂ ਦੇ ਉੱਤਰ, ਇਹ ਉੱਤਰ ਕੇਵਲ ਬ੍ਰਹਮ ਦੇਵਤਾ ਹੀ ਸਾਧ ਸਿੰਘ ਜੀ ਦੇ ਸਕਦੇ। ਭਾਈ ਦਇਆ ਸਿੰਘ ਜੀ ਬ੍ਰਹਮ ਦੇਵਤੇ ਨੇ, ਬ੍ਰਹਮ ਗਿਆਨੀ ਤੋਂ ਬਿਨਾਂ ਇਹ ਅਵਸਥਾ ਜਿਹੜੀ ਹੈ, ਜਿਨ੍ਹਾਂ ਦੀ ਇਹ ਅਵਸਥਾ ਹੈ ਉਹੀ ਸਾਧ ਸਿੰਘ ਜੀ ਉੱਤਰ ਦੇ ਸਕਦੇ। ਇਹ ਅਵਸਥਾ ਸੀ ਭਾਈ ਦਇਆ ਸਿੰਘ ਦੀ, ਐਵੇਂ ਨਹੀਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਡਿਊਟੀ ਲਾ ਦਿੱਤੀ। ਪਰਖਿਆ ਹੋਇਆ ਸੋਨਾ ਜਿਹੜਾ ਸਾਧ ਸਿੰਘ ਜੀ ਸੈਂਕੜੇ ਸੁਨਿਆਰਾਂ ਦੇ ਹੱਥਾਂ ਚ ਰਿਹਾ ਜਾਏ, ਉਹਦੀ ਕੀਮਤ ਘਟੇਗੀ ਨਹੀਂ। ਹਰ ਇੱਕ ਸੁਨਿਆਰ ਨੂੰ ਇਹ ਮੰਨਣਾ ਪਏਗਾ ਕਿ ਸੋਨਾ ਸ਼ੁੱਧ ਹੈ। ਸਤਿਗੁਰਾਂ ਦੀ ਕੁਠਾਲੀ ਵਿਚ ਪਰਖਿਆ ਹੋਇਆ ਸੋਨਾ ਹੈ ਜਿਹਦਾ ਨਾਮ ਭਾਈ ਦਇਆ ਸਿੰਘ ਹੈ। ਪਾਵਨ ਦਿਹਾੜਾ ਆ ਰਿਹਾ ਵਿਸਾਖੀ ਦਾ, ਜਿਸ ਦਿਨ ਇਹ ਪਰਖਣਾ ਹੋਈ ਸੀ, ਇਹ ਵਿਚਾਰਾਂ ਵਿਸਾਖੀ ਵਾਲੇ ਦਿਨ ਹੁੰਦੀਆਂ ਰਹਿਣਗੀਆਂ। ਆਓ, ਕਿਉਂਕਿ ਇੱਕ ਇੱਕ ਜਿਹੜਾ ਸਵਾਲ ਹੈ ਬੜਾ ਗਹਿਰਾ ਹੈ ਔਰ ਉਸਦਾ ਉੱਤਰ ਵਿਸਥਾਰ ਵਾਲਾ ਹੈ। ਭਾਈ ਸੰਤੋਖ ਸਿੰਘ ਸਾਹਿਬ ਨੇ ਇਸ ਘਟਨਾ ਨੂੰ ਸੰਧਾਬੰਦੀ ਵਿਚ ਕੀਤਾ, ਉਹ ਆਪ ਖੁਦ ਬ੍ਰਹਮ ਦੇਵਤੇ ਹਨ। ਭਾਈ ਸੰਤੋਖ ਸਿੰਘ ਜੀ ਕੋਈ ਮਾਮੂਲੀ ਗੁਰੂ ਕਾ ਸਿੱਖ ਨਹੀਂ, ਜਿਨ੍ਹਾਂ ਨੂੰ ਭਾਈ ਸਾਹਿਬ ਦੇ ਜੀਵਨ ਬਾਰੇ ਗਿਆਨ ਨਹੀਂ ਹੈ, ਉਨ੍ਹਾਂ ਦੀ ਕਰਨੀ ਦਾ ਗਿਆਨ ਨਹੀਂ ਹੈ, ਉਨ੍ਹਾਂ ਦੇ ਅੰਦਰ ਸ਼ੰਕੇ ਸਾਧ ਸਿੰਘ ਜੀ ਹੋਣਗੇ, ਜਾਂ ਫਿਰ ਜਿਨ੍ਹਾਂ ਨੂੰ ਇਹ ਬੋਧ ਨਹੀਂ ਹੈ ਕਿ ਇਸ ਇਤਿਹਾਸ ਦੇ ਅੰਦਰ ਜੋ ਧੁੰਦਲਾਪਣ ਆਇਆ, ਇਸ ਪਵਿੱਤਰ ਦੁੱਧ ਵਿਚ ਜੋ ਮੱਖੀਆਂ ਡਿੱਗੀਆਂ, ਉਹਦਾ ਜ਼ਿੰਮੇਦਾਰ ਕੌਣ? ਕਿਆ ਭਾਈ ਸੰਤੋਖ ਸਿੰਘ, ਜਾਂ ਉਸ ਤੋਂ ਬਾਅਦ ਇਸ ਖਜ਼ਾਨੇ ਨੂੰ ਸਾਂਭਣ ਵਾਲੇ ਜਿਨ੍ਹਾਂ ਨੇ ਸੰਭਾਲਿਆ ਨਾ, ਹੱਥ ਲਿਖਤ ਪੋਥੀਆਂ ਨੂੰ ਵਿਗਾੜਿਆ ਗਿਆ, ਬ੍ਰਾਹਮਣਵਾਦ ਦੀਆਂ ਗੱਲਾਂ ਆਈਆਂ, ਉਹਦਾ ਜ਼ਿੰਮੇਦਾਰ ਭਾਈ ਸੰਤੋਖ ਸਿੰਘ ਦੀਆਂ ਅੱਖਾਂ ਵੀ ਹੁੰਦੀਆਂ, ਅਸੀਂ ਹੁਣ ਤੱਕ ਇਹਨੂੰ ਕਿਉਂ ਨਿਸ਼ਾਨਾ ਲਾਇਆ? ਹੋਰ ਗੱਲਾਂ ਬੜੀਆਂ ਪਈਆਂ। ਮਣਾ ਮੋਹੀ ਦੁੱਧ ਦੇ ਅੰਦਰ ਜੇ ਮੱਖੀ ਡਿੱਗ ਜਾਏ, ਸਾਰਾ ਦੁੱਧ ਨਹੀਂ ਡੋਲ ਸਕੀਦਾ, ਮੱਖੀਆਂ ਕੱਢੀ ਦੀਆਂ ਦੁੱਧ ਨਹੀਂ ਡੋਲੀਦਾ। ਜੇ ਇਸ ਮਹਾਨ ਰਚਨਾ ਦੇ ਅੰਦਰ ਕਿਤੇ ਕੋਈ ਐਸੀ ਬਾਤ ਹੈ ਜੋ ਗੁਰਮੁਖ ਦੇ ਅਨੁਕੂਲ ਨਹੀਂ, ਉਹ ਇਸ ਗੁਰੂ ਕੇ ਪਵਿੱਤਰ ਜਸ ਰੂਪ ਦੁੱਧ ਦੇ ਅੰਦਰ ਕੋਈ ਮਨਮਤ ਦੀ ਮੱਖੀ ਡਿੱਗੀ ਹੋਈ ਹੈ ਜਿਹਨੂੰ ਕੱਢ ਕੇ ਬਾਹਰ ਫੈਂਕ ਦੇਣਾ ਚਾਹੀਦਾ। ਵਿਚਾਰਾਂ ਚੱਲ ਰਹੀਆਂ ਨੇ, ਤਖਤਾਂ ਦੇ ਸਿੰਘ ਸਾਹਿਬਾਨਾਂ ਨਾਲ ਦਾਸ ਨੇ ਥੋੜਾ ਹੀ ਸਮਾਂ ਹੋਇਆ, ਹੁਣ ਵੀ ਇੱਕ ਮੀਟਿੰਗ ਹੋਈ ਸੀ, ਉਹਦੇ ਵਿਚ ਵੀ ਦਾਸ ਨੇ ਸਨਿਮਰ ਬੇਨਤੀ ਕੀਤੀ ਸੀ ਕਿ ਜਥੇਦਾਰ ਸਿੰਘ ਸਾਹਿਬਾਨਾਂ, ਅੱਜ ਤੁਹਾਡੇ ਹੱਥ ਦੇ ਅੰਦਰ ਬੜੀ ਤਾਕਤ ਹੈ, ਇਹ ਕੰਮ ਕਰਨ ਵਾਲਾ, ਹੁਕਮ ਦਿਓ, ਵਿਦਵਾਨਾਂ ਦੀ ਕਮੇਟੀ ਬਣਾਓ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਬਹਿ ਕੇ ਇਹ ਗੁਰਮਤ ਔਰ ਮਨਮਤ ਦਾ ਮਿਲਣਾ ਜਿਹੜਾ ਇਤਿਹਾਸ ਦੇ ਅੰਦਰ, ਉਹਨੂੰ ਗੁਰਬਾਣੀ ਦੀ ਕਸਵੱਟੀ ਤੇ ਪਰਖ ਪਰਖ ਕੇ, ਉਹ ਜਿਹੜੀਆਂ ਵਿਚਾਰਾਂ ਸਾਖ ਨੇ ਜਿਹੜੀ ਗੁਰਬਾਣੀ ਦੇ ਅਨੁਕੂਲ ਨਹੀਂ ਹੈ, ਸਾਖੀ ਸ਼ਬਦ ਤੇ ਉਹਨਾਂ ਨੂੰ, ਇਹ ਕੋਈ ਗੁਰਬਾਣੀ ਨਹੀਂ ਹੈ ਵੀ ਸਾਨੂੰ ਪਾਪ ਲੱਗ ਜੂਗਾ, ਸਿੱਖ ਦੀ ਰਚਨਾ ਹੈ, ਗਲਤੀ ਕਿਤੇ ਵੀ ਹੋ ਸਕੀ। ਤੇ ਨਾਲ ਹੀ ਇੱਕ ਬਹੁਤ ਵੱਡੇ ਭਾਰੀ ਵਿਦਵਾਨ ਜੋ ਅਜੇ ਸਰੀਰ ਵਿਚ ਹਾਜ਼ਰ ਹਨ, ਬੁਢਾਪੇ ਵਿਚ ਪਤਾ ਨਹੀਂ ਕਦੋਂ ਚੱਲ ਜਾਣਾ ਹੈ, ਪਿੱਛੇ ਜੇ ਸਰੀਰ ਜਾਣ ਹੀ ਲੱਗਿਆ ਸੀ ਉਹਨਾਂ ਦਾ, ਉਹਨਾਂ ਦੀ ਕਲਮ ਵਿਚ ਇਹ ਤਾਕਤ ਹੈ ਕਿ ਉਹਨਾਂ ਦੀ ਰਚਨਾ ਕੀਤੀ ਹੋਈ ਨੂੰ ਸਿਆਣਨਾ ਮੁਸ਼ਕਿਲ ਹੋ ਜਾਂਦਾ ਕਿ ਭਾਈ ਸੰਤੋਖ ਸਿੰਘ ਦੀ ਹੈ ਕਿ ਉਹ ਸੰਤ ਦੀ ਹੈ। ਉਹਨਾਂ ਨੇ ਰਚ ਕੇ ਦਿਖਾਇਆ, ਕਿਉਂਕਿ ਉਹ ਕਾਵਿ ਰਚਨਾ ਦੇ ਬੜੇ ਧਨੀ ਨੇ, ਹਕੀਮਾਂ ਦੇ ਅੰਦਰ ਚੋਟੀ ਦੇ ਹਕੀਮ ਨੇ, ਅਭਿਆਸੀਆਂ ਦੇ ਅੰਦਰ ਚੋਟੀ ਦੇ ਅਭਿਆਸੀ ਨੇ। ਉਹਨਾਂ ਦੀ ਤਾਕਤ ਕਲਮ ਵਿਚ ਐਸੀ ਹੈ, ਪਾਠ ਬੋਧ ਸਮਾਗਮ ਦੇ ਅੰਦਰ ਝਲਕ ਦਿਖਾਈ ਸੀ ਉਹਨਾਂ ਨੇ ਕੋਈ ਸਵਈਆ ਉਚਾਰਨ ਕਰਕੇ ਦੱਸਿਆ, ਤਖਤਾਂ ਦੇ ਜਥੇਦਾਰਾਂ ਨੂੰ ਕਹਿ ਦਿੱਤਾ ਵੀ ਇਹਦੇ ਅਰਥ ਕਰਕੇ ਦੋ। ਉਸ ਵੇਲੇ ਸਮਝਣਾ ਮੁਸ਼ਕਲ ਹੋ ਗਿਆ ਸੀ, ਤਿੰਨ ਪੰਕਤੀਆਂ ਸਰਲ ਤੇ ਇਕ ਪੰਕਤੀ ਇਹ ਜੀ ਕਰ ਦਿੱਤੀ। ਲੁਧਿਆਣੇ ਹੋਇਆ ਸੀ ਪਾਠ ਬੋਧ ਸਮਾਗਮ, ਪਾਠ ਕੇ ਬੋਧ ਸਮਾਗਮ ਕਰਨ ਭਇਓ ਪੀਰ ਵਿਦਵਾਨੋ ਕੀ, ਇਹ ਸਵਈਆ ਉਚਾਰਨ ਕੀਤਾ ਸੀ। ਕਹਿੰਦੇ ਬਾਲ ਕੀ ਖਾਲ ਉਤਾਰਤ ਹੈ ਖਬਰ ਦੇਤ ਗਿਰਬਾਨੋ ਕੀ। ਸੋ ਇਹਦੇ ਅੰਦਰ ਐਸੀ ਮੈਂ ਉਹਨਾਂ ਨੂੰ ਕਿਹਾ ਕਿ ਜਿੱਥੇ ਆਪਾਂ ਨੂੰ ਲੋੜ ਪਵੇ ਮਨਮਤ ਦੇ ਅੱਖਰ ਕੱਢ ਕੇ ਗੁਰਮਤ ਦੀ ਉਸਤ ਦੇ ਉਸ ਮਹਾਂਪੁਰਸ਼ ਤੋਂ ਇਹ ਸੇਵਾ ਲਈ ਜਾ ਸਕਦੀ ਅਗਰ ਪੰਥ ਚਾਹੇ। ਇਹ ਬੇਨਤੀਆਂ ਚੱਲ ਰਹੀਆਂ ਨੇ ਭਾਈ, ਜਿਨ੍ਹਾਂ ਦੇ ਹੱਥ ਵਿਚ ਤਾਕਤ ਹੈ ਤੇ ਚੱਲਣੀ ਤਾਂ ਉਨ੍ਹਾਂ ਦੀ ਹੋਈ, ਨਹੀਂ ਉਨ੍ਹਾਂ ਨੇ ਕਰਨੀ ਉਹ ਫਿਰ ਦੇਣਦਾਰ ਗੁਰੂ ਦੇ ਬਣਨਗੇ ਭਾਈ, ਜੇ ਚੰਗੇ ਕੰਮ ਨੂੰ ਨਹੀਂ ਕਰਨਗੇ ਸਾਡੇ ਆਗੂ। ਪ੍ਰਧਾਨਾਂ ਨੂੰ ਵੀ ਕਹੀਦਾ ਪਰ ਮੇਲੇ ਚ ਚੱਕੀ ਰੋਣੇ ਦੀ ਸੁਣਦਾ ਪਾ, ਬਾਰ ਬਾਰ ਇਹ ਕਹੀਦਾ ਵੀ ਸਾਨੂੰ ਤਾਂ ਚਲੋ ਮਹਾਂਪੁਰਸ਼ਾਂ ਨੇ ਇਹ ਜੁਗਤ ਦੱਸ ਦਿੱਤੀ ਕਿ ਮਨਮਤ ਦੀ ਗੱਲ ਨੂੰ ਬਦਲ ਕੇ ਗੁਰਮਤ ਦਾ ਰੰਗ ਕਿਵੇਂ ਦੇਣਾ, ਸਰੋਤਿਆਂ ਨੂੰ ਪਤਾ ਵੀ ਨਹੀਂ ਚੱਲ ਸਕਦਾ ਕਿ ਗੱਲ ਮਨਮਤ ਦੀ ਵੀ ਆਈ ਸੀ, ਕਿਉਂ ਉਹਦੇ ਅਰਥ ਇਸ ਢੰਗ ਨਾਲ ਹੋ ਜਾਂਦੇ। ਪਰ ਜਿਸ ਵੇਲੇ ਕਿਸੇ ਅਜਿਹੇ ਵਿਅਕਤੀ ਨੇ ਕਰਨਾ ਜਿਹਨੇ ਨਹੀਂ ਕਿਸੇ ਵਿਦਵਾਨ ਤੋਂ ਪੜ੍ਹੇ ਅੱਖਰ, ਉਹਨੇ ਵੀ ਸਿੱਧੇ ਅਰਥ ਕੁਹਾੜਾ ਸਿੱਧੇ ਚਲਾ ਦੇਣਾ। ਸੁਣਨ ਵਾਲੇ ਕਹਿਣਗੇ ਜੀ ਕਿੱਡੀ ਮਨਮਤ ਦੀ ਗੱਲ ਹੈ, ਇਤਿਹਾਸ ਦੇ ਵਿੱਚ ਲਿਖੀ ਹੋਈ। ਇਸ ਕਰਕੇ ਗੁਰੂ ਕਿਰਪਾ ਕਰੇ ਆਓ, 15 ਪ੍ਰਸ਼ਨਾਂ ਦੇ ਵਿੱਚੋਂ ਟੀਚਾ ਮਿਥਿਆ ਸੀ ਆਪਾਂ ਕੱਲ ਵੀ 5 ਪ੍ਰਸ਼ਨਾਂ ਤੱਕ ਉਨ੍ਹਾਂ ਦੇ ਉੱਤਰਾਂ ਤੱਕ ਪਹੁੰਚਾਂਗੇ, ਪਰ ਨਹੀਂ ਹੋ ਪਾਈ ਉਹ ਗੱਲ। ਤੇ ਅੱਜ ਵਾਲਾ ਜਿਹੜਾ ਉੱਤਰ ਹੈ, ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਬੜੇ ਕਾਵਿ ਰਚਨਾ ਦੇ ਅੰਦਰ ਉਹ ਮੋਤੀ ਨੂੰ ਗੁੰਦਿਆ, ਜਿਹੜੀ ਭਾਈ ਦਇਆ ਸਿੰਘ ਜੀ ਨੇ ਉੱਤਰ ਦਿੱਤਾ। ਕੱਲ ਜਿਹੜਾ ਪਹਿਲਾ ਪ੍ਰਸ਼ਨ ਸੀ ਕਿ ਅਗਿਆਨ ਕੀ ਹੈ, ਇਹਦਾ ਵਿਸਥਾਰ ਨਾਲ ਵਿਚਾਰ ਹੋ ਚੁੱਕਾ ਹੈ, ਇਸ ਨੂੰ ਦੁਹਰਾਉਣ ਦੀ ਲੋੜ ਨਹੀਂ। ਤੇ ਅਗਿਆਨ ਅੰਧਕਾਰ ਤੇ ਕਿਵੇਂ ਹੁੰਦਾ, ਇਹਦੀ ਪਰਿਭਾਸ਼ਾ ਕੀ ਹੈ, ਸਾਰੀ ਗੱਲ ਇਹ ਕੱਲ ਹੋ ਚੁੱਕੀ ਹੈ। ਦੂਸਰਾ ਪ੍ਰਸ਼ਨ ਜਿਹੜਾ ਹੈ ਉਹ ਹੈ ਕਿ ਮਾਇਆ ਕੀ ਹੈ, ਅੱਜ ਇਹਦੀ ਵਾਰੀ ਹੈ। ਸਮਾਂ ਬਚਿਆ ਤਾਂ ਅਗਲੇ ਪ੍ਰਸ਼ਨ ਦੀ ਬਾਤ ਹੋਏਗੀ। ਅਗਲਾ ਤੀਸਰਾ ਜਿਹੜਾ ਪ੍ਰਸ਼ਨ ਹੈ ਉਹ ਹੈ ਅਵਿਦਿਆ, ਜਿਹੜਾ ਸਾਧ ਸਿੰਘ ਜੀ ਚੌਥਾ ਪ੍ਰਸ਼ਨ ਬੰਧਨ ਤੇ 5ਵਾਂ ਪ੍ਰਸ਼ਨ ਸੀ ਮੁਕਤ। ਇਹ ਟੀਚਾ ਮਿੱਥਿਆ ਸੀ ਵੀ ਮੁਕਤ ਤੱਕ ਕੱਲ ਕਥਾ ਹੋ ਜਾਏਗੀ, ਵੀ ਅੱਜ ਅਗਲੇ 5 ਪ੍ਰਸ਼ਨ ਹੋ ਜਾਣਗੇ, ਵੀ 3 ਦਿਨਾਂ ਤੇ ਇਹ 15 ਪ੍ਰਸ਼ਨਾਂ ਦੇ ਉੱਤਰ ਹੋ ਜਾਣਗੇ। ਪਰ ਸਾਧ ਸਿੰਘ ਜੀ ਫਿਰ ਇਹ ਰੋਜ਼ ਰੋਜ਼ ਐਸੀਆਂ ਵਿਚਾਰਾਂ ਨਹੀਂ ਹੁੰਦੀਆਂ, ਇਹਦੇ ਵਿਚ ਕਾਹਲ ਜਿਹੜੀ ਹੈ ਉਹ ਫਿਰ ਸੁਖਦਾਇਕ ਵੀ ਨਹੀਂ ਹੋਏਗੀ। ਸਹਿਜੇ ਹੋਤਾ ਜਾਏ ਸੁਖ ਹੋਏ, ਸਹਿਜ ਕੇ ਪਾਵੜੇ ਪੱਗ ਧਰ ਲਈ ਜਾਏ, ਇਹ ਮਨ ਰੂਪੀ ਪਾਇਰ ਜਿਹੜਾ ਨਾ ਸਹਿਜ ਭਾਅ ਦੇ ਵਿਚ ਹੀ, ਕਿਉਂਕਿ ਔਖੀ ਵਿਚਾਰ ਹੈ। ਸਤਿਗੁਰੂ ਕਿਰਪਾ ਕਰੇ ਆਪ ਸਾਰੇ ਸਰੋਤਾ ਜਨਾਂ ਦੇ ਹਿਰਦਿਆਂ ਦੇ ਅੰਦਰ ਬੈਠ ਕੇ, ਸੱਚੇ ਪਾਤਸ਼ਾਹ ਅੰਦਰ ਤੋਂ ਹੀ ਬਾਹਰੋਂ ਤਾਂ ਉਨ੍ਹਾਂ ਨੇ ਅੰਦਰ ਹੀ ਬੈਠਾ ਹੈ, ਉਹ ਵਿਆਪਕ ਪਰਮੇਸ਼ਰ ਤੁਹਾਡੇ ਤੇ ਕਿਰਪਾ ਕਰੇ ਕਿ ਬੁੱਧ ਨੂੰ ਚਾਨਣਾ ਦੇ ਕੇ ਇਹ ਬ੍ਰਹਮ ਗਿਆਨ ਦੀ ਬਾਤ ਸਮਝ ਆਏ ਤੇ ਦਾਸ ਦੇ ਬੁੱਧ ਵਿਚ ਪ੍ਰਕਾਸ਼ ਕਰਕੇ ਕੁਛ ਅੱਖਰ ਕਹਿਣ ਦੀ ਤਾਕਤ ਬਖਸ਼ੇ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਇਹ ਬੇਨਤੀ ਕਰਕੇ ਕਿ ਮਹਾਰਾਜ ਕਿਰਪਾ ਕਰੋ, ਹੇ ਕਲਗੀਧਰ ਪਾਤਸ਼ਾਹ, ਉਹ ਵੀ ਤੁਹਾਡਾ ਆਪਣਾ ਖਾਲਸਾ ਸੀ ਜਦੋਂ ਸਰੀਰ ਕਰਕੇ ਆਪ ਜੀ ਨੇ ਹੁਕਮ ਦਿੱਤਾ ਕਿ ਦਇਆ ਸਿੰਘ ਇਨ੍ਹਾਂ ਦੇ ਪ੍ਰਸ਼ਨਾਂ ਦਾ ਉੱਤਰ ਦੇ, ਇਨ੍ਹਾਂ ਨੂੰ ਬ੍ਰਹਮ ਗਿਆਨ ਦਾ ਪਤਾ ਚੱਲੇ। ਪਰ ਸੱਚੇ ਪਾਤਸ਼ਾਹ ਤੂੰ ਇਹ ਵਰ ਦਿੱਤੇ ਕਿ ਪੁਸ਼ਤਾਂ ਤੱਕ, ਰਹਿੰਦੀ ਦੁਨੀਆਂ ਤੱਕ ਜੋ ਮੇਰਾ ਅੰਮ੍ਰਿਤ ਪਾਨ ਕਰੇਗਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਮੇਰੇ ਹੀ ਦਰਸ਼ਨ ਹਨ, ਮੇਰੇ ਅੰਮ੍ਰਿਤਧਾਰੀ ਖਾਲਸੇ ਦੇ ਦਰਸ਼ਨ ਉਹ ਵੀ ਮੇਰੇ ਦਰਸ਼ਨ ਹਨ। ਖਾਲਸੇ ਦੇ ਵਿਚ ਮੈਂ ਪ੍ਰਵੇਸ਼ ਕਰਕੇ ਹਰ ਵੇਲੇ ਪ੍ਰਤੱਖ ਰੂਪ ਦੇ ਅੰਦਰ ਜੋ ਮੇਰੇ ਦਰਸ਼ਨ ਕਰਨੇ ਚਾਹੁੰਦਾ, ਸਿੰਘ ਸੋ ਰਹਿਤ ਪੰਚ ਜੈ ਮਿਲੇ ਮਨ ਸਰੂਪ ਤੈ ਜਾਨੋ ਭਲੇ, ਸਿੱਖ ਪੰਚਨ ਮੈਂ ਮੇਰੋ ਵਾਸਾ ਪੂਰਨ ਕਰੋ ਧਰੇ ਜੋ ਆਸਾ। ਗੁਰਸਿੱਖੋ ਜਿਹੜੀ ਆਸਾ ਧਾਰੋਗੇ ਨਾ ਵੀ ਮੈਂ ਕਲਗੀਧਰ ਪਾਤਸ਼ਾਹ ਤੋਂ ਪੂਰੀ ਕਰਾਂ, ਮੈਂ ਪੰਜਾਂ ਵਿਚ ਹੋ ਕੇ ਤੁਹਾਡੀ ਆਸਾ ਪੂਰੀ ਕਰੂੰਗਾ। ਗੁਰਸਿੱਖਾਂ ਅੰਦਰ ਸਤਿਗੁਰੂ ਵਰਤੈ, ਜੋ ਸਿੱਖਾਂ ਨੂੰ ਲੋਚੈ ਸੋ ਗੁਰ ਖੁਸ਼ੀ ਆਵੈ, ਗੁਰੂ ਦੀ ਖੁਸ਼ੀ ਹੁੰਦੀ ਹੈ। ਸੋ ਆਓ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਆਪ ਹੀ ਖੇਡ ਹੈ, ਆਪ ਕਥੈ ਆਪ ਸੁਣਨੇ ਹਾਰ। ਇਹ ਦ੍ਰਿਸ਼ਟੀ ਚੱਕਦੇ ਹੋ ਵੀ ਹਰੀ ਸਿੰਘ ਸੁਣਾ ਰਿਹਾ, ਨਹੀਂ ਇਹ ਤਾਂ ਗੁਰੂ ਸੱਚੇ ਪਾਤਸ਼ਾਹ ਆਪ ਹੀ ਸ਼ਬਦ ਰੂਪ ਵਿਚ ਬੋਲ ਰਿਹਾ। ਭਾਈ ਬੋਲਣ ਵਾਲਾ ਜਿਹੜਾ ਸਾਧ ਸਿੰਘ ਜੀ ਜੋ ਅੱਖਰ ਬੋਲ ਰਿਹਾ ਆ ਮੈਕ ਨੇ ਉਹੀ ਵੱਡੇ ਕਰਕੇ ਸੁਣਾਉਂਦੇ ਆ ਤੁਹਾਡੇ ਕੰਨਾਂ ਚ, ਇਸੇ ਕਰਕੇ ਆ ਪ੍ਰਬੰਧ ਕੀਤਾ ਇਹਨਾਂ ਰੇਡੀਓ ਦਾ, ਸਪੀਕਰਾਂ ਦਾ, ਮੈਕ ਦਾ, ਕਿ ਆਵਾਜ਼ ਉੱਚੀ ਕੀਤੀ ਜਾਏ ਕਿ ਸਾਰਿਆਂ ਨੂੰ ਸੁਣਾਈ ਦੇਵੇ ਜਿਹੜੇ ਪਿੱਛੇ ਤੱਕ ਬੈਠੇ। ਇਸੇ ਤਰ੍ਹਾਂ ਸਾਧ ਸਿੰਘ ਜੀ ਸ਼ਬਦ ਜਿਹੜਾ ਆ ਦੇਹ ਜਿਹੜੀ ਹੈ ਨਾ ਇਹ ਸਪੀਕਰ ਹੀ ਹੈ, ਇਹ ਤਾਂ ਹਾਰਨੀ ਹੈ ਜਿਹੜੀ ਦੇਹ ਹੈ। ਬੋਲਣ ਹਾਰ ਪਰਮ ਗੁਰ ਇਹੀ, ਜਿਹੜਾ ਬੋਲਣ ਵਾਲਾ ਸ਼ਬਦ ਹੈ ਉਹੀ ਆਪਣਾ ਗੁਰੂ ਹੈ, ਉਹਦੇ ਤੇ ਨਿਗਾਹ ਸਾਧ ਸਿੰਘ ਜੀ ਰੱਖਣੀ ਹੈ। ਮਹਾਂਪੁਰਸ਼ ਕਥਾ ਵਿਚ ਐਸਾ ਕਥਨ ਕਰਦੇ ਵੀ ਭਾਈ ਹਮੇਸ਼ਾ ਸ਼ੇਰ ਦ੍ਰਿਸ਼ਟੀ ਰੱਖਣੀ ਹੈ, ਕੁੱਤਾ ਦ੍ਰਿਸ਼ਟੀ ਨਹੀਂ ਰੱਖਣੀ। ਸ਼ੇਰ ਦ੍ਰਿਸ਼ਟੀ ਤੇ ਕੁੱਤਾ ਦ੍ਰਿਸ਼ਟੀ ਚ ਬੜਾ ਅੰਤਰ ਹੈ। ਸ਼ੇਰ ਦ੍ਰਿਸ਼ਟੀ ਉਹਨੂੰ ਕਹਿੰਦੇ ਆ ਸ਼ੇਰ ਦਾ ਇੱਕ ਸੁਭਾਅ ਹੈ, ਸ਼ੇਰ ਦੇ ਕੋਈ ਸਾਧ ਸਿੰਘ ਜੀ ਦੂਰ ਤੋਂ ਤੀਰ ਮਾਰੇ, ਗੋਲੀ ਮਾਰੇ, ਕੋਈ ਸ਼ਸਤਰ ਦਾ ਪ੍ਰਹਾਰ ਕਰੇ, ਉਹ ਸਿੱਧਾ ਸਾਧ ਸਿੰਘ ਜੀ ਗੋਲੀ ਚਲਾਉਣ ਵਾਲੇ ਤੇ ਪਊਗਾ, ਉਹਦੀ ਨਿਗਾਹ ਸ਼ਸਤਰ ਤੇ ਨਹੀਂ ਜਾਂਦੀ, ਉਹਦੀ ਚਲਾਉਣ ਵਾਲੇ ਤੇ ਜਾਂਦੀ। ਮੈਨੂੰ ਮਾਰਨ ਵਾਲਾ ਕੌਣ ਹੈ, ਕਿੱਥੋਂ ਸ਼ੁਰੂ ਹੋਇਆ? ਇਸ ਤੋਂ ਉਲਟ ਕੁੱਤੇ ਦੀ ਦ੍ਰਿਸ਼ਟੀ ਇਹੀ ਜਿਹਾ ਐਡਾ ਨਿਕੰਮਾ ਹੈ, ਮਾਰਨ ਵਾਲੇ ਨੂੰ ਛੱਡ ਕੇ ਜਿਹੜੀ ਸੋਟੀ ਹੈ ਨਾ ਹੱਥ ਵਿਚ ਉਹ ਚੌਂ ਚੌਂ ਕਰਕੇ ਸੋਟੀ ਨੂੰ ਮੂੰਹ ਮਾਰਨ ਲੱਗ ਜਾਂਦਾ ਵੀ ਇਹ ਸੋਟੀ ਦੇ ਕਸੂਰ ਹੈ, ਇਹਨੂੰ ਕੁੱਤਾ ਦ੍ਰਿਸ਼ਟੀ ਕਹਿੰਦੇ ਨੇ। ਜਿਹੜਾ ਸਾਧ ਸਿੰਘ ਜੀ ਸ਼ੇਰ ਦ੍ਰਿਸ਼ਟੀ ਹੈ ਉਹ ਦ੍ਰਿਸ਼ਟੀ ਹੈ ਵੀ ਸਿੱਧੀ ਨਿਗਾਹ ਸ਼ਬਦ ਤੇ ਜਾਣੀ। ਸ਼ਬਦ ਕਿੱਥੋਂ ਆ ਰਿਹਾ? ਸ਼ਬਦ ਗੁਰੂ ਦਾ ਹੈ, ਸਿਧਾਂਤ ਗੁਰੂ ਦਾ ਹੈ, ਸਿੱਧੀ ਟੇਕ ਗੁਰੂ ਤੇ ਜਾ ਪਹੁੰਚਣਾ, ਇਹਨੂੰ ਕਹਿੰਦੇ ਸ਼ੇਰ ਦ੍ਰਿਸ਼ਟੀ। ਕੁੱਤਾ ਦ੍ਰਿਸ਼ਟੀ ਕਹਿੰਦੇ ਨੇ ਜਿਹੜੀ ਦੇਹ ਦੇ ਵਿਚ ਨੂੰ ਹੋ ਕੇ ਸ਼ਬਦ ਆ ਰਿਹਾ, ਦੇਹ ਨੂੰ ਕਹਿਣਾ ਤੂੰ ਹੀ ਰੱਬ ਹੈ, ਮੇਰਾ ਤਾਂ ਗੁਰੂ ਨਾਨਕ ਤੂੰ ਹੀ ਹੈ, ਇਹ ਸਾਧ ਸਿੰਘ ਕੁੱਤਾ ਦ੍ਰਿਸ਼ਟੀ ਕਹਿੰਦੇ ਨੇ। ਦੇਹ ਕੀ ਹੈ? ਦੇਹ ਤਾਂ ਮਿੱਥੇ ਆਉਂਦੀ, ਇਹ ਮਿੱਥੇ ਅਕਾਸੀ ਕਗਰੀ। ਇਸ ਕਰਕੇ ਦ੍ਰਿਸ਼ਟੀ ਜਿਹੜੀ ਰੱਖਣੀ ਹੈ ਸ਼ਬਦ ਤੇ ਰੱਖਣੀ ਹੈ। ਆਓ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਕਿ ਬ੍ਰਹਮ ਗਿਆਨ ਦਾ ਭੰਡਾਰਾ ਭਾਈ ਦਇਆ ਸਿੰਘ ਦੀ ਰਚਨਾ ਤੋਂ ਬੜੇ ਗੋਹਜ ਪ੍ਰਸ਼ਨ ਕਰਵਾ ਕੇ ਗੁਰਸਿੱਖਾਂ ਦੇ ਹਿਰਦਿਆਂ ਵਿਚੋਂ ਪ੍ਰੇਰਣਾ ਕਰਕੇ ਪ੍ਰਸ਼ਨ ਕਰਾ ਦਿੱਤੇ, ਉੱਤਰ ਭਾਈ ਦਇਆ ਸਿੰਘ ਦੇ ਰਹੇ ਕਿ ਅਗਿਆਨ ਦਾ ਰੂਪ ਵਰਣਨ ਕੀਤਾ ਤੇ ਅੱਗੇ ਦੱਸਦੇ ਹਨ ਜੀ।
ਵਾਹਿਗੁਰੂ ਸਾਹਿਬ ਜੀ, ਤ੍ਰਿਗੁਣ ਆਤਮਕ ਅਸਮਿਆ ਅਵਸਥਾ ਚੇਤਨ ਪਾਤ ਸਹਿਤ ਪਹਿਚਾਨ।
ਤਿੰਨ ਗੁਣ ਜਿਹੜੇ ਸਾਧ ਸਿੰਘ ਜੀ, ਇਹਨਾਂ ਦਾ ਨਾਮ ਹੈ ਰਜੋ ਗੁਣ ਹੈ, ਸਤੋ ਗੁਣ ਹੈ, ਤਮੋ ਗੁਣ ਹੈ। ਇਹਨਾਂ ਤਿੰਨੇ ਗੁਣਾਂ ਨੂੰ ਕਹਿੰਦੇ ਨੇ ਰਜਗੁਣ, ਸਤਗੁਣ, ਤਮ ਗੁਣ ਕਹੀਏ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਪਾਵਨ ਬਚਨ ਹੈ, ਰਜਗੁਣ, ਸਤਗੁਣ, ਤਮ ਗੁਣ ਕਹੀਏ, ਇਹ ਤੇਰੀ ਸਭ ਮਾਇਆ। ਪ੍ਰਸ਼ਨ ਮਾਇਆ ਦਾ ਨਾ ਅੱਜ, ਹੇ ਪਰਮੇਸ਼ਰ ਵਾਹਿਗੁਰੂ ਜੀ, ਇਹ ਤੇਰੀ ਤ੍ਰੈਗੁਣ ਆਤਮਕ ਮਾਇਆ। ਇਹੀ ਬਾਤ ਭਗਵਾਨ ਕ੍ਰਿਸ਼ਨ ਜੀ ਅਰਜਨ ਨੂੰ ਕਹਿੰਦੇ ਨੇ, ਹੇ ਅਰਜਨ, ਮੈਂ ਤ੍ਰੈ ਗੁਣ ਆਤਮਕ ਮਾਇਆ ਦੇ ਵਿਚ ਛਿਪਾ ਹੁਆ, ਕਿਸੇ ਕੋ ਨਜ਼ਰ ਨਹੀਂ ਆਤਾ, ਇਹ ਤ੍ਰੈ ਗੁਣੀ ਆਤਮ ਮਾਇਆ ਦੇ ਵਿਚ ਮੈਂ ਲੁਕਿਆ ਹੋਇਆ ਤੇ ਲੋਕਾਂ ਦੀ ਦ੍ਰਿਸ਼ਟੀ ਅਗਿਆਨ ਕਰਕੇ ਖੁੱਲਦੀ ਨਹੀਂ, ਸੁੱਤੇ ਪਏ ਨੇ, ਜਾਗਦੇ ਨਹੀਂ। ਜੋ ਕੋਈ ਜਾਗੇਗਾ ਉਹ ਮੇਰੀ ਪਹਿਚਾਣ ਕਰ ਲਏਗਾ। ਬ੍ਰਹਮ ਰੂਪ ਵਿਚ ਬੋਲਦੇ ਨੇ ਉੱਥੇ, ਇਹ ਵੀ ਹੰਕਾਰ ਰੂਪ ਚ ਨਹੀਂ ਹੈ, ਮੈਂ ਨਹੀਂ ਹਾਂ ਉੱਥੇ, ਮੈਂ ਵੀ ਦੋ ਤਰ੍ਹਾਂ ਦੀ ਹਾਂ। ਇੱਕ ਤਾਂ ਸਾਧ ਸਿੰਘ ਜੀ ਹੰਗਤਾ ਹੈਗੀ ਮਰਨ ਹੰਗਤਾ, ਮਲਨ ਹੰਗਤਾ ਜੰਮਣ ਮਰਨ ਦੇਣ ਵਾਲੀ ਹੈ, ਇੱਕ ਹੈ ਸ਼ੁੱਧ ਹੰਗਤਾ, ਉਹ ਜੰਮਣ ਮਰਨ ਕੱਟਣ ਵਾਲੀ ਹੈ। ਹੰਗਤਾ ਵੀ ਦੋ ਤਰ੍ਹਾਂ ਦੀ ਹੈ ਤਾਂ ਇਹ ਵੀ ਹੰਗਤਾ
ਅਹੰ ਬ੍ਰਹਮ ਅਸਮੀ ਕਿ ਮੈਂ ਬ੍ਰਹਮ ਦਾ ਸਰੂਪ ਹਾਂ, ਮਨ ਤੋਂ ਜੋਤ ਸਰੂਪ ਹੈ, ਇੱਕ ਜੁਗਤ ਹੈ ਗੁਰਬਾਣੀ ਦੇ ਅੰਦਰ, ਜਿਹੜੀ ਬਾਕੀ ਦੇ ਸ਼ਾਸਤਰਾਂ ਨੂੰ ਫਰਕ ਹੈ। ਬਾਕੀ ਦੇ ਸ਼ਾਸਤਰਾਂ ਵਿਚ ਵੇਦਾਂ ਵਿਚ ਇਹ ਮੈਂ ਦਾ ਕਥਨ ਹੈ, ਗੁਰਬਾਣੀ ਦੇ ਵਿਚ ਕਿਤੇ ਵੀ ਮੈਂ ਦਾ ਕਥਨ ਨਹੀਂ, ਤੂੰ ਦਾ ਕਥਨ ਹੈ। ਮਨ ਤੂੰ ਜੋਤ ਸਰੂਪ ਹੈ, ਤੂੰ ਸ਼ਬਦ ਹੈ। ਉਥੇ ਇਹ ਕਿਹਾ ਵੀ ਅਹੰ ਬ੍ਰਹਮ ਅਸਮੀ, ਮੈਂ ਹੀ ਬ੍ਰਹਮ ਦਾ ਰੂਪ ਹਾਂ। ਉਥੇ ਮੈਂ ਵਰਤੀ ਹੈ, ਇੱਥੇ ਤੂੰ ਪਦ ਵਰਤ। ਇਹ ਗੁਰੂ ਸਾਹਿਬ ਨੇ ਸੂਖਮ ਜੀ ਹੋਮੇ ਨੂੰ ਵੀ ਸਵੀਕਾਰ ਨਹੀਂ ਕੀਤਾ। ਰਾਜਗੁਣ, ਸਤਗੁਣ, ਤਮ ਗੁਣ, ਇਹ ਤਿੰਨ ਗੁਣ ਹਨ। ਇਹ ਤਿੰਨੇ ਗੁਣਾਂ ਨੂੰ ਪ੍ਰਮਾਣ ਕੀਤਾ, ਤੇਹੀ ਗੁਣੀ ਸੰਸਾਰ ਭ੍ਰਮ ਸੁੱਤਾ। ਸਾਰਾ ਸੰਸਾਰ ਜਿਹੜਾ ਮਾਇਆ ਨੇ, ਜਿਵੇਂ ਮਾਂ ਆਪਣੇ ਪੁੱਤ ਨੂੰ ਲੋਰੀ ਦੇ ਕੇ ਸੁਆ ਦਿੰਦੀ ਹੈ ਨਾ, ਐ ਮਾਇਆ ਨੇ ਲੋਰੀ ਦਿੱਤੀ ਹੋਈ ਆ ਸਾਰਿਆਂ ਨੂੰ। ਇਹ ਮਾਇਆ ਦੇ ਭੰਬੂੜੇ ਦੇ ਅੰਦਰ ਜੀਵ ਰੂਪੀ ਪੁੱਤਰ ਮਾਇਆ ਦੇ ਉਹਨਾਂ ਨੂੰ ਸੜਾ ਦਿੱਤਾ ਇਸਨੇ। ਤੇਹੀ ਗੁਣੀ ਸੰਸਾਰ ਭ੍ਰਮ ਸੁੱਤਾ, ਸੁੱਤਿਆਂ ਰਹਿਣ ਬਿਹਾਣੀ ਸਾਰੀ ਜ਼ਿੰਦਗੀ ਰੂਪ ਰਾਤ ਸੁੱਤਿਆਂ ਹੀ ਲੰਘ ਜਾਣੀ ਹੈ। ਜਿਵੇਂ ਕਈਆਂ ਦਾ ਸਫ਼ਰ ਸੁੱਤਿਆਂ ਦੇ ਬਤੀਤ ਹੋ ਜਾਣਾ, ਕਹਿੰਦਾ ਆ ਵੀ ਗਏ ਜਿੱਥੇ ਆਉਣਾ ਸੀ, ਕਹਿੰਦਾ ਪਤਾ ਹੀ ਨਹੀਂ ਚੱਲਿਆ, ਕਹਿੰਦੇ ਵੀ ਬੜੀ ਗੂੜੀ ਨੀਂਦ ਆਈ, ਨੀਂਦ ਦੇ ਵਿੱਚ ਇਹ ਸਫ਼ਰ ਮੁੱਕ ਗਿਆ ਕਿ ਮੇਰਾ ਤਾਂ। ਐ ਕਈਆਂ ਦਾ ਸਫ਼ਰ ਤਾਂ ਸਾਧ ਸਿੰਘ ਜੀ ਸਾਰੀ ਜ਼ਿੰਦਗੀ ਸੁੱਤੇ ਪਿਆਂ ਦੀ ਉਹ ਲੰਘ ਜਾਣੀਆਂ ਵਿਚਾਰਿਆਂ ਦੀ। ਸੁੱਤਿਆਂ ਪਿਆਂ ਨੂੰ ਇਹ ਰੱਬ ਨੇ ਲੈ ਜਾਣਾ, ਜਾਗ ਖੁੱਲਣੀ ਕੋਈ ਨਹੀਂ ਹੈ। ਗਿਆਨ ਅਵਸਥਾ ਨੂੰ ਕਹਿੰਦੇ ਨੇ ਜਾਗਣਾ। ਗੁਰ ਕਿਰਪਾ ਤੇ ਸੇ ਜਨ ਜਾਗੇ, ਕੌਣ ਜਿਹਦੇ ਉੱਤੇ ਗੁਰੂ ਦੀ ਕਿਰਪਾ ਹੋ ਗਈ। ਬੁੱਲ ਹੈ ਅੰਮ੍ਰਿਤ ਬਾਣੀ, ਉਹ ਬਾਣੀ ਦਾ ਜਾਪ ਕਰਦੇ ਹੈ, ਨਾਮ ਜਪਦੇ ਨੇ। ਸੁਤਰੇ ਅਸੰਖ ਮਾਇਆ ਝੂਠੀ ਕਾਰਨੇ, ਨਾਨਕ ਸੇ ਜਾਗਨ ਜੇ ਰਸਨਾ ਨਾਮ ਉਚਾਰਨੇ। ਜਾਗਣਗੇ ਉਹ ਜਿਹੜੇ ਰਸਨਾ ਦੇ ਨਾਲ ਵਾਹਿਗੁਰੂ ਦਾ ਜਾਪ ਜਪਦੇ ਹੈ। ਉਹ ਵਾਹਿਗੁਰੂ ਵਾਹਿਗੁਰੂ ਕਹਿਣ ਦੇ ਨਾਲ ਸਾਧ ਸਿੰਘ ਜੀ ਉਹਨਾਂ ਦੀ ਜਾਗ ਖੁੱਲ ਜਾਣੀ ਹੈ, ਅਵਿਦਿਆ ਦੀ ਨੀਂਦ ਖੁੱਲ ਜਾਣੀ ਹੈ। ਮੋਹ ਦੀ ਨੀਂਦ ਤੋਂ ਜਾਗਰਤ ਅਵਸਥਾ ਵਿਚ ਆ ਜਾਣਗੇ, ਗਿਆਨ ਅਵਸਥਾ ਦੇ ਆਉਣਾ ਹੀ ਜਾਗਰਤ ਅਵਸਥਾ ਹੈ। ਸੋ ਇਸ ਕਰਕੇ ਜਿਹੜੇ ਤਿੰਨ ਗੁਣ, ਉਹ ਤਿੰਨੇ ਗੁਣ ਤ੍ਰੈ ਗੁਣ ਉਹਨਾਂ ਦੀ ਜਿਹੜੀ ਸਮਿਆ ਅਵਸਥਾ ਹੈ ਔਰ ਚੇਤਨ ਦਾ ਅਭਾਸ ਉਹਦੇ ਵਿਚ ਪੈ ਰਿਹਾ ਹੈ। ਤਿੰਨੇ ਗੁਣਾਂ ਦੀ ਸਮ ਅਵਸਥਾ ਕੀ ਹੈ? ਸਮ ਦਾ ਅਰਥ ਹੁੰਦਾ ਬਰਾਬਰ, ਇੱਕੋ ਜਿਹੇ ਹੋ ਜਾਣੇ। ਤਿੰਨੇ ਗੁਣਾਂ ਦੀ ਸਮ ਅਵਸਥਾ ਦੇ ਅੰਦਰ ਚੇਤਨ ਦਾ ਅਭਾਸ ਪਹਿਚਾਨ ਜਾਨਣਾ ਕਰ ਹੇ ਸਿੱਖ ਜੋ ਪੈ ਰਿਹਾ ਹੈ।
ਹੋਏ ਵਿਕਾਰ ਅਵਸਥਾ ਤਿਸ ਕੀ,
ਜਦੋਂ ਇਹਦੀ ਵਿਕਾਰ ਅਵਸਥਾ ਹੋਏਗੀ। ਹੋਏ ਵਿਕਾਰ ਅਵਸਥਾ ਤਿਸ ਕੀ, ਕਹਿੰਦੇ ਜਦੋਂ ਇਹਦੀ ਵਿਕਾਰ ਅਵਸਥਾ ਕੀ ਹੈ? ਪਹਿਲਾਂ ਤਾਂ ਇਹ ਇਕੱਠੇ ਹੋ ਗਏ, ਤਿੰਨੇ ਗੁਣ ਇਕੱਠੇ ਸੀ, ਇਹ ਤਿੰਨੇ ਗੁਣ ਇਕੱਠੇ ਸਮ ਅਵਸਥਾ ਦੇ ਅੰਦਰ, ਤੇ ਜਦੋਂ ਵਿਕਾਰ ਅਵਸਥਾ ਹੋਈ ਤੇ ਜਿਸ ਵੇਲੇ ਸਾਧ ਸਿੰਘ ਜੀ ਭਰਾ ਇਕੱਠੇ ਹੁੰਦੇ ਹੈ, ਉਹਨਾਂ ਦੀ ਸਮਝ ਲਓ ਵੀ ਸਮ ਅਵਸਥਾ ਹੈ। ਕਾਰੋਬਾਰ ਇਕੱਠਾ, ਇਕੱਠੇ ਨੇ ਇੱਕ ਥਾਂ, ਪਰ ਜਦੋਂ ਵਿਕਾਰ ਆ ਗਿਆ, ਕ੍ਰੋਧ ਆ ਗਿਆ, ਲੜ ਪਿਆ ਆਪਸ ਵਿੱਚ, ਕਹਿੰਦਾ ਵੀ ਵੰਡ ਲੈ ਆਪਣੇ ਭਾਂਡੇ, ਜ਼ਮੀਨ ਵੰਡ ਲੈ। ਇਹ ਫਿਰ ਵਿਕਾਰ ਅਵਸਥਾ ਹੋ ਗਈ ਭਾਈਆਂ ਦੀ, ਇਕੱਲੇ ਇਕੱਲੇ ਹੋ ਗਏ। ਕਹਿੰਦੇ ਜਦੋਂ ਇਹਨਾਂ ਦੇ ਵਿਚ ਵਿਕਾਰ ਅਵਸਥਾ ਹੋ ਗਈ, ਯਾਨੀ ਇਹਦੇ ਚ ਵੱਖਰਾਪਣ ਆ ਗਿਆ, ਤੇ ਉਸ ਨੂੰ ਮੇਰੇ ਪਾਤਸ਼ਾਹ ਨੇ ਇਸ ਗੂੜ ਗਿਆਨ ਨੂੰ ਜਪ ਜੀ ਦੇ ਅੰਦਰ ਬੜੇ ਸਖੈਨ ਢੰਗ ਨਾਲ ਖੋਲਿਆ। ਮਹਾਰਾਜ ਸਾਹਿਬ ਜੀ ਪ੍ਰਮਾਣ ਕਰਦੇ ਨੇ, ਏਕਾ ਮਾਈ ਜੁਗਤ ਬਿਆਈ, ਜੁਗਤ ਨਾਮ ਜੁੜਨ ਦਾ। ਜੁੜਨਾ ਕੀ ਹੈ? ਕਿ ਬ੍ਰਹਮ ਦਾ ਅਭਾਸ ਪੈ ਰਿਹਾ ਉਹਦੇ ਵਿਚ। ਏਕਾ ਮਾਈ ਜੁਗਤ ਵਿਆਈ, ਹੁਣ ਵਿਕਾਰ ਅਵਸਥਾ ਦੱਸ ਦੇਣ ਕੀ ਹੈ? ਜਪਜੀ ਦੇ ਅੰਦਰ ਸਾਰਾ ਕੁਝ ਖੁੱਲਿਆ ਹੋਇਆ। ਤਿੰਨ ਚੇਲੇ ਪ੍ਰਵਾਨ, ਇਹ ਵੱਖਰੇ ਵੱਖਰੇ ਹੋ ਗਏ ਨਾ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ, ਵੱਖਰੇ ਵੱਖਰੇ ਹੋ ਗਏ। ਇਹ ਵਿਕਾਰ ਅਵਸਥਾ ਹੋ ਗਈ, ਤੇ ਜਿਸ ਵੇਲੇ ਵਿਕਾਰ ਅਵਸਥਾ ਵਿਚ ਹੋ ਗਈ, ਉਹਨੂੰ ਸਾਸ ਜੀ ਕਹਿੰਦੇ ਨੇ ਪ੍ਰਿਥਕ ਪ੍ਰਿਥਕ ਬਨ ਤ੍ਰੈ ਗੁਣਵਾਨ।
ਪ੍ਰਿਥਕ ਪ੍ਰਿਥਕ ਬਨ ਤ੍ਰੈ ਗੁਣਵਾਨ,
ਪ੍ਰਿਥਕ ਨਾਮ ਵੱਖਰੇ ਦਾ ਅਹਿਸਾਸ ਹੁੰਦੀ, ਵੱਖਰੇ ਵੱਖਰੇ। ਫਿਰ ਇਹ ਤਿੰਨ ਇਹ ਜਿਹੜੇ ਗੁਣ ਸੀ ਸਾਧ ਸਿੰਘ ਜੀ ਹੋ ਗਏ, ਵੱਖਰੇ ਵੱਖਰੇ ਹੋ ਗਏ ਤਿੰਨੇ ਗੁਣ। ਸਮ ਅਵਸਥਾ ਸੀ, ਉਹ ਪ੍ਰਧਾਨ ਕਹਿਲਾਉਂਦੀ ਸੀ ਮਾਇਆ ਦੇ ਭਾਵ ਸਹਿਤ, ਉਹਦੇ ਵਿਚ ਸਾਰੇ ਜੀਵਾਂ ਦੇ ਜਿੰਨੇ ਵੀ ਸਾਧ ਸਿੰਘ ਜੀ ਉਹ ਅਭਿਆ ਕਰਕ ਵੀ ਉਸ ਨੂੰ ਕਹਿੰਦੇ ਨੇ, ਸਾਰੇ ਜੀਵਾਂ ਦੀ ਸੂਖਮ ਰੂਪ ਕਰਕੇ ਉਹਦੇ ਵਿੱਚ ਬੀਜ ਪਏ ਹੈ। ਪਰ ਹੈ ਕਿਸ ਤਰ੍ਹਾਂ ਤੇ ਉਹ ਜਿਹੜੇ ਸਾਰੇ ਸੂਖਮ ਭੂਤਨ ਸ਼ਬਦ ਸਪਰਸ਼ ਰੂਪ ਰਸ ਗੰਧ ਇਹ ਪੰਜੇ ਤੱਤਾਂ ਦਾ ਸਥੂਲ ਰੂਪ ਹੈ। ਜਿਹੜਾ ਆਪਾਂ ਧਰਤੀ ਦੇਖਦੇ ਹਾਂ, ਪਾਣੀ ਹਵਾ ਦੇਖਦੇ ਹਾਂ, ਇਹ ਤਾਂ ਹੈ ਸਥੂਲ, ਆਕਾਸ਼ ਹੈ, ਹਵਾ ਹੈ, ਅਗਨੀ ਹੈ, ਇਹ ਤਾਂ ਸਥੂਲ। ਜਿਹੜੇ ਪੰਜੇ ਸੂਖਮ ਭੂਤਨ ਤੇ ਉਹਨਾਂ ਦੇ ਵਿੱਚ ਸਾਧ ਸੰਗਤ ਜੀ ਸੂਖਮ ਰੂਪ ਹੋ ਕਰਕੇ ਤੇ ਆਪਣੇ ਆਪ ਪੈਦਾ ਹੋਣ ਦੀ ਸ਼ਕਤੀ ਤਾਂ ਹੈ ਨੀ ਉਹਦੇ ਚ, ਕਿਉਂਕਿ ਸਮੇਂ ਬਸ ਹੈ। ਪੈਦਾ ਹੋਣ ਦੀ ਸ਼ਕਤੀ ਜਿਹੜੀ ਉਹ ਫਿਰ ਵੱਖਰੇ ਵੱਖਰੇ ਹੋ ਗਈ ਹੈ। ਹੁਣ ਮਾਇਆ ਜਿਹੜਾ ਮਾਈ ਮਾਇਆ ਛਲ ਹੈ ਤਾਂ ਛਲ ਰੂਪ ਇਹ ਮਾਈ ਮਾਇਆ ਮਾਈ ਤ੍ਰੈ ਗੁਣ ਪ੍ਰਸੂਤ ਜਮਾਇਆ ਮਾਰੂ ਸੋਹਣਿਆਂ ਦੇ ਅੰਦਰ ਪੜ੍ਹਦੇ ਨਾ ਹੈ। ਤੇ ਜਿਹੜੀ ਮਾਇਆ ਮਾਈ ਤ੍ਰੈ ਗੁਣ ਪ੍ਰਸੂਤ ਜਮਾਇਆ, ਪ੍ਰਸੂਤ ਕਿਹਨੂੰ ਕਹਿੰਦੇ ਹੈ? ਪ੍ਰਸੂਤ ਸਾਧ ਸੰਗੀਤ ਪ੍ਰਸੂਤਾ ਭਾਵ ਨੂੰ ਪਸ਼ੂ ਵੀ ਹੁੰਦੇ ਹੈ, ਮਨੁੱਖਾਂ ਦਾ ਵਿਕਾਸ ਵੀ ਹੁੰਦਾ, ਜਨਮ ਲੈਣਾ ਇੱਕ ਸਰੀਰ ਤੋਂ ਬੱਚੇ ਦਾ ਜਨਮ ਲੈਣਾ ਉਹਨੂੰ ਪ੍ਰਸੂਤਾ ਭਾਵ ਕਹਿੰਦੇ ਹੈ। ਬੱਚੇ ਦੇ ਜਨਮ ਲੈਣ ਵੇਲੇ ਜਿਹੜੇ ਕਹਿੰਦੇ ਵੀ ਪੀੜਾ ਹੋ ਰਹੀ ਹੈ ਮਾਤਾ ਨੂੰ, ਉਹ ਪ੍ਰਸੂਤਾ ਵਾਈ ਦੀਆਂ ਪੀੜੇ ਕਹਿੰਦੇ ਆ, ਜਨਮ ਜਣੇਪੇ ਦੀਆਂ ਪੀੜਾ। ਤੇ ਇਉਂ ਜਿਹੜੀ ਮਾਇਆ ਹੈ ਪ੍ਰਸੂਤਾ ਭਾਵ ਨੂੰ ਪ੍ਰਾਪਤ ਹੋਈ, ਬ੍ਰਹਮ ਦੇ ਨਾਲ ਜਿਹੜਾ ਸੰਬੰਧ ਹੈ ਨਾ ਕਲਪਤਦਾਤਮ ਸੰਬੰਧ ਹੈ, ਤੇ ਐਸੀ ਕਲਪਤਦਾਤਮ ਸੰਬੰਧ ਹੋਣ ਕਰਕੇ ਉਹ ਜੁਗਤ ਜੁੜੀ ਮਾਇਆ ਬ੍ਰਹਮ ਦੇ ਨਾਲ, ਆਪ ਤਾਂ ਕੁਝ ਵੀ ਨਹੀਂ ਸੀ। ਇੱਕ ਗੱਲ ਦਾ ਧਿਆਨ ਰੱਖਣਾ, ਜਿਹੜੇ ਬਾਕੀ ਦੇ ਸਾਧ ਸੰਗਤ ਧਰਮ ਸ਼ਾਸਤਰ ਹੈ ਉਹਨਾਂ ਵੇਦਾਂ ਦੇ ਅੰਦਰ, ਵੇਦਾਂਤ ਸ਼ਾਸਤਰਾਂ ਦੇ ਅੰਦਰ, ਖਾਸ ਕਰਕੇ ਵੇਦ ਦੇ ਅੰਦਰ ਸਾਧ ਸੰਗਤ ਵੇਦਾਂਤ ਹੈ ਜਿਹੜਾ, ਇਹ ਇਸ ਨੂੰ ਬਹੁਤ ਆਦਰਣ ਦੇ ਨਾਲ ਸਾਰੇ ਵਿਦਵਾਨ ਵੇਦ ਪੜ੍ਹਨ ਵਾਲੇ ਇਹਦੇ ਤੇ ਮਾਣ ਕਰਦੇ ਆ। ਜਿਹੜਾ ਵੇਦ ਦੇ ਸਾਧ ਸੰਗਤ ਇੱਕ ਲੱਖ ਸਲੋਕ ਜਿਹਦੇ ਵਿਚੋਂ 80,000 ਸਲੋਕ ਕਰਮਕਾਂਡ ਦਾ ਕਹਿੰਦੇ ਹੈ ਵਿਦਵਾਨ, ਤੇ 16,000 ਉਪਾਸ਼ਨਾ ਕਾਂਡ ਦਾ, 96,000 ਸਲੋਕ ਤਾਂ ਕਰਮ ਉਪਾਸ਼ਨਾ ਦੇ ਹੈ, ਉਹਦੇ ਚ ਕੋਈ ਵੀ ਤੱਤਵ ਸਲੋਕ ਨਹੀਂ ਹੈ। ਬੜਾ ਝਟਕਾ ਜਿਹਾ ਪ੍ਰਮਾਣ ਹੈ। ਪੁਰਾਣੇ ਸਮੇਂ ਦੇ ਅੰਦਰ ਤੁਸੀਂ ਜਿਹੜੇ ਸਿਆਣੇ ਜ਼ਿਮੀਂਦਾਰ ਬੈਠੇ ਹੋ ਪੰਜਾਬ ਤੋਂ ਆਏ ਹੋਏ, ਤੇ ਤੁਹਾਨੂੰ ਇਹ ਪਤਾ ਵੀ ਪੁਰਾਣੇ ਸਮੇਂ ਦੇ ਆਪਣੇ ਸਾਧਨ ਜਿਹੜੇ ਸੀ ਜ਼ਿਮੀਂਦਾਰੇ ਦੇ, ਉਹ ਜਿਹੜੇ ਸਾਧ ਸਿੰਘ ਜੀ ਕਣਕਾਂ ਹੋ ਜਾਂਦੀਆਂ ਵੱਢਣ ਯੋਗ, ਉਹੀ ਪ੍ਰਮਾਣ ਦਿੱਤੇ ਆ ਗੁਰਬਾਣੀ ਦੇ ਅੰਦਰ। ਹਰੀ ਨਹੀਂ ਨੇ ਡੱਡਰੀ ਪੱਕੀ ਵੱਢਣ ਹਾਰ, ਲੈ ਲੈ ਗਾਤ ਪਹੁੰਚਿਆ ਲਾਵੇ ਕਰ ਤਈਆ। ਲਾਵੇ ਹੁੰਦੇ ਸੀ ਜਿਹੜੇ ਕਾਮੇ ਰੱਖੇ ਹੁੰਦੇ ਸੀ ਆਪਣੇ ਕਣਕ ਵੱਢਣ ਵਾਲੇ, ਉਹਨੂੰ ਲਾਵੇ ਕਹਿੰਦੇ ਸੀ। ਉਹਨਾਂ ਨੂੰ ਲੈ ਕੇ ਜਾਣਾ ਤੇ ਜਾ ਹੁਕਮ ਹੋਆ ਕਿਸਾਨ ਦਾ ਤਾਂ ਲੁਣ ਮਿਣਿਆ ਖੇਤਾ। ਇਹ ਅੰਤਰੀ ਭਾਵ ਦੇ ਵਿੱਚ ਹੋਰ ਅਰਥ ਨੇ ਇਸਦੇ, ਪਰ ਬਾਹਰ ਬਾਹਰ ਭਾਵ ਹੀ ਹੈ। ਫਿਰ ਉਹ ਕਣਕ ਨੂੰ ਵੱਢ ਕੇ ਭਰੀਆਂ ਬਣਨੀਆਂ, ਭਰੀਆਂ ਬਣ ਕੇ ਫਿਰ ਉਹਨੂੰ ਇਕੱਠੇ ਕਰਨਾ, ਇਕੱਠਿਆਂ ਨੂੰ ਕਹਿੰਦੇ ਖੜੀ ਲਾ ਦਿੱਤੀ। ਫਿਰ ਉਦੋਂ ਬਾਅਦ ਪਿੜ ਸਵਾਰ ਕੇ ਉਹਦੇ ਵਿੱਚ ਸਾਧ ਸੰਗਤ ਜੀ ਪੈੜੀ ਪਾਉਣੀ, ਉਹਨਾਂ ਨੂੰ ਖਿਲਾਰ ਦੇਣਾ, ਪਹਿਲਾਂ ਪਿੜ ਬਣਾਉਣਾ, ਲਿਪਣਾ ਪੋਚਣਾ, ਤੇ ਚੰਗੀ ਤਰ੍ਹਾਂ ਫਿਰ ਉਹਦੇ ਤੇ ਖਿਲਾਰ ਕੇ ਨਾ ਉਹਦੇ ਤੇ ਬੈਲ ਫੇਰਨੇ, ਤੇ ਪਿੱਛੇ ਛਟੀਆਂ ਨਰਮੇ ਦੀਆਂ ਕਪਾਹ ਦੀਆਂ ਲੰਮੀਆਂ ਲੰਮੀਆਂ ਲੈ ਕੇ ਉਹਨੂੰ ਸਾਧ ਨੇ ਰੱਸੀਆਂ ਬੰਨ ਕੇ ਫਲਾ ਤਿਆਰ ਕਰਦੇ। ਉਹ ਫਲੇ ਦੇ ਨਾਲ ਫਿਰ ਉਹ ਗੇੜੇ ਦਿੰਦੇ। ਹੁਣ ਵਾਲੇ ਬੱਚਿਆਂ ਨੂੰ ਤਾਂ ਸਾਰੀ ਪ੍ਰਕਿਰਿਆ ਭੁੱਲੂ, ਇਹਨਾਂ ਨੂੰ ਤਾਂ ਇਹ ਵੀ ਅਰਥ ਦੱਸਣੇ ਪਿਆ ਕਰਨਗੇ ਫਲਾ ਕੀ ਹੁੰਦਾ, ਗਾਹ ਕੀ ਹੁੰਦਾ, ਘਰ ਕੀ ਹੁੰਦੀ ਸੀ, ਤੰਗਲੀ ਕੀ ਹੁੰਦੀ ਸੀ, ਸਲੰਗ ਕੀ। ਇਹ ਤਾਂ ਗਾਹਾਂ ਅਰਥ ਹੁਣ ਵਧਣਗੇ, ਕਿਉਂਕਿ ਬੱਚਿਆਂ ਨੂੰ ਗਿਆਨ ਹੀ ਦੇਣਾ ਉਹਨਾਂ ਨੂੰ ਕੀ ਹੈ। ਉਹ ਫਿਰ ਸਾਥ ਹੀ ਤਿੰਨ ਤਿੰਨ ਦਿਨ ਤੁਹਾਡੇ ਵਿੱਚੋਂ ਵੀ ਬਹੁਤ ਨੇ ਕਿਹਾ ਉਹ ਫਲਾ ਮੈਂ ਵੀ ਹੱਕਦਾ ਰਹਿਣ ਲੈਣਾ ਹੁੰਦਾ। ਉਹ ਤਿੰਨ ਤਿੰਨ ਦਿਨ ਪੈੜੀ ਜਿਹੜੀ ਹੈ ਬਲਦ ਘੁਮਾਈ ਜਾਣੇ, ਉਹ ਰੋਲ ਰੋਲ ਕੇ ਜਿਹੜੀ ਮੋਟੀ ਉੱਪਰ ਹੁੰਦੀ ਹੈ ਉੱਪਰ ਆਈ ਜਾਣਾ, ਬਲਦਾਂ ਦੇ ਪੈੜਾਂ ਦੇ ਨਾਲ ਮੀਨ ਹੋਈ ਜਾਣਾ। ਫਿਰ ਉਹਨੂੰ ਸਾਧ ਸਿੰਘ ਕਹਿੰਦੇ ਸੀ ਹੁਣ ਇਹਨੂੰ ਧੜ ਲਾ ਦੇ। ਸਿਆਣੇ ਜ਼ਿਮੀਂਦਾਰ ਧੜ ਲਾਉਂਦੇ ਸੀ, ਉਹ ਇਸ ਤਰ੍ਹਾਂ ਲਾਉਂਦੇ ਸੀ ਵੀ ਦੋਨੋਂ ਕਿਸਮ ਦੀ ਹਵਾ, ਚਾਹੇ ਪੁਰੇ ਦੀ ਚੱਲੇ ਚਾਹੇ ਪੱਛੋਂ ਦੀ ਚੱਲੇ, ਧੜ ਨੂੰ ਖਾਈ ਜਾਏ, ਲੈ ਕੇ ਤੰਗਲੀਆਂ ਫਿਰ ਧੜ ਦੇ ਉੱਤੇ ਚੜ੍ਹਨਾ, ਫਿਰ ਉਹਨਾਂ ਨੂੰ ਐ ਤਾਹਾਂ ਨੂੰ ਮਾਰਨਾ। ਹਵਾ ਤੇਜ਼ ਆ ਜਿਹੜੀ, ਤੂੜੀ ਉਡਾ ਕੇ ਲੈ ਜਾਂਦੇ ਸੀ, ਦਾਣੇ ਹੇਠਾਂ ਡਿੱਗ ਜਾਂਦੇ ਸੀ, ਤੇ ਫਿਰ ਉਹਦੇ ਵਿੱਚ ਦਾਣੇ ਚ ਜਿਹੜੀਆਂ ਨਿਗਰ ਘੁੰਡੀਆਂ ਹੁੰਦੀਆਂ ਉਹ ਵੀ ਵਿੱਚ ਡਿੱਗ ਜਾਂਦੀਆਂ ਸੀ। ਘੁੰਡੀ ਨਿਗਰ ਹੁੰਦੀ ਹੈ ਉਹ ਜਿਹੜੀ ਗੰਢ ਹੁੰਦੀ ਹੈ, ਉਹ ਕਣਕ ਦੀ ਸਾਧ ਸਿੰਘ ਜੀ ਡੰਡੀ ਨੂੰ ਉਹ ਬਰੀਕ ਰਹਿ ਕੇ ਗੰਢ ਉਹਦੇ ਵਿੱਚ ਦਾਣੇ ਚ ਫੇਰ ਮਿਲ ਜਾਂਦੀ। ਫਿਰ ਉਹ ਦਾਣਿਆਂ ਦੇ ਉੱਤੇ ਫਲਾ ਤਾਂ ਚੱਲ ਨਹੀਂ ਸੀ ਸਕਦਾ, ਫਿਰ ਕੱਲੇ ਬਲਦਾਂ ਨੂੰ ਘੁਮਾਉਣਾ ਉਹਦੇ ਉੱਤੇ। ਫਿਰ ਜਦੋਂ ਬਲਦਾਂ ਦੇ ਪੈਰਾਂ ਨਾਲ ਮਹੀਨ ਹੋ ਜਾਏ, ਫਿਰ ਛੱਜਾਂ ਦੇ ਨਾਲ ਸਿੱਕਾਂ ਦੇ ਨਾਲ ਨਿਖਾਰਨਾ ਉਸਨੂੰ, ਫਿਰ ਕਿਤੇ ਜਾ ਕੇ ਦਾਣੇ ਸਾਧ ਸਿੰਘ ਜੀ ਪੱਲੇ ਪੈਂਦੇ। ਤੇ ਹੁਣ ਕੰਬਾਈਨ ਜਾ ਵੜਦੀ ਹੈ ਖੇਤ ਚ, ਸਿੱਧੇ ਦਾਣੇ ਟਰਾਲੀ ਚ ਡਿੱਗਦੇ ਆ। ਬਸ ਇਹ ਗੁਰਮਤ ਦਾ ਇੰਨਾ ਫਰਕ ਹੈ, ਜਿਹੜੇ ਵੇਦ ਦੇ ਅੰਦਰ ਗਿਆਨ ਹੈ ਨਾ ਉਹਦੇ ਵਿੱਚ ਤੂੜੀ ਅਰ ਘੁੰਡੀਆਂ ਸਾਰਾ ਕੁਝ ਵਿੱਚ ਹੀ ਹੈ, ਹੁਣ ਸਿੱਧੇ ਉਹ ਟਰਾਲੀ ਦੇ ਵਿਚ ਨਾ ਜਾਂ ਤਾਂ ਖੇਤ ਚ ਖੜੀ ਦੇਖਦੀ ਆ ਕਣਕ, ਗੁਰਮਤ ਦਾ ਇਹੋ ਜਿਹਾ ਕਹਿਣਾ ਵੀ ਸਿੱਧੇ ਹੀ ਦਾਣੇ ਹਿਰਦੇ ਰੂਪ ਟਰਾਲੀ ਚ ਡਿੱਗਦੇ ਆ, ਜਾ ਕੇ ਉਹ ਗਿਆਨ ਹੀ ਸਿੱਧਾ ਦਿੰਦੇ ਆ। ਬਸ ਇਹ ਪ੍ਰਮਾਣ ਹੈ, ਜਟਕਾ ਪ੍ਰਮਾਣ, ਇਹਦੇ ਨਾਲ ਸਮਝ ਸੌਖੀ ਆਉਂਦੀ। ਗੁਰਬਾਣੀ ਦੇ ਅੰਦਰ ਸਾਧ ਸਿੰਘ ਜੀ ਉਹ ਕਰਮ ਉਪਾਸ਼ਨਾ ਦੀਆਂ ਘੁੰਡੀਆਂ, ਵਾਧੂ ਦੀ ਮਿੱਥਿਆ ਤੂੜੀ ਕਿਹਦੇ ਕੰਮ ਆਉਂਦੀ ਹੈ? ਬੰਦਾ ਕਿਹੜਾ ਖਾਂਦਾ ਤੂੜੀ? ਤੂੜੀ ਪਸ਼ੂ ਖਾਂਦੇ ਆ, ਦਾਣੇ ਖਾਂਦੇ ਆ ਬੰਦੇ। ਜਿਹੜੇ ਜਗਿਆਸੂ ਹੈ ਸਾਧ ਸਿੰਘ ਜੀ, ਉਹਨਾਂ ਨੂੰ ਨਿਰੋਲ ਗਿਆਨ ਚਾਹੀਏ, ਉਹਨਾਂ ਦੀ ਖੁਰਾਕ ਗਿਆਨ ਹੈ। ਇਹ ਐਸੇ ਮਤ ਦੇ ਵਿਚ ਰਤਨ ਜਵਾਹਰ ਆਂਗ ਹਨ। ਮਹਾਰਾਜ ਸਾਹਿਬ ਜੀ ਨੇ ਇਹ ਬੜੀ ਕਿਰਪਾ ਕੀਤੀ ਵੀ ਐਸਾ ਇਹ ਜਿਹੜਾ ਗਿਆਨ ਬਖਸ਼ਿਸ਼ ਕੀਤਾ ਹੈ, ਸੋ 4000 ਸਲੋਕ ਨਿਰੋਲ ਆਪਣੇ ਆਤਮਿਕ ਦੇ ਗਿਆਨ ਦਾ ਹੈ ਵੇਦ ਦੇ ਅੰਦਰ। ਇਹ ਤਿੰਨ ਕਾਂਡ ਮਹਾਰਿਸ਼ੀ ਵਿਆਸ ਨੇ ਫਿਰ ਅਲੱਗ ਅਲੱਗ, ਪਹਿਲਾਂ ਤਾਂ ਰਲੇ ਸੀ ਸਾਰਾ ਕੁਛ, ਫਿਰ ਉਹਨੇ ਤਿੰਨ ਕਾਂਡ ਬਣਾ ਦਿੱਤੇ। ਕਰਮ ਕਾਂਡ ਵੱਖਰਾ ਕਰ ਦਿੱਤਾ, ਉਪਾਸਨਾ ਕਾਂਡ ਵੱਖਰਾ ਕਰਤਾ, ਵੇਦ ਦੇ ਤਿੰਨ ਕਾਂਡ ਨੇ। ਜਿਹੜਾ ਪਿਛਲਾ ਕਾਂਡ ਹੈ ਉਹਦੇ ਵਿਚ 4000 ਸਲੋਕ ਗਿਆਨ ਦਾ ਹੈ, ਪਰ ਇਹ ਵੀ ਸਾਧ ਸਿੰਘ ਜੀ ਵਿਦਵਾਨਾਂ ਤੋਂ ਸੁਣਿਆ ਹੈ ਕਿ 4000 ਨਹੀਂ ਸੀ, ਇੱਕ ਇੱਕ ਸਲੋਕ ਸੀ ਸਾਰੇ। ਇੱਕ ਇੱਕ ਸਲੋਕ ਦਾ ਰਿਸ਼ੀਆਂ ਨੇ 1000 ਸਲੋਕ ਬਣਾ ਦਿੱਤਾ। ਹੁਣ ਵੇਦ ਦੇ ਅੰਦਰ ਤੇ ਕੋਈ ਇਸ ਗੱਲ ਦਾ ਗਿਲਾ ਨਾ ਕਰੇ, ਕੋਈ ਇਸ ਗੱਲ ਦਾ ਬੁਰਾ ਨਾ ਮੰਨੇ, ਸੱਚ ਜਿਹੜਾ ਥੋੜਾ ਜਿਹਾ ਸਾਧ ਸਿੰਘ ਜੀ ਦੁਖਦਾਈ ਵੀ ਹੈ, ਸੱਚ ਦੀ ਤਸੀਰ ਥੋੜੀ ਜਿਹੀ ਕੌੜੀ ਰੱਖਦੀ ਰੱਬ ਨੇ, ਜਿਹੜਾ ਝੂਠ ਹੈ ਇਹ ਗੁੜ ਵਰਗਾ ਮਿੱਠਾ। ਹੁਣ ਸੱਚ ਤਾਂ ਇਹ ਆ ਵੀ ਵੇਦ ਦੇ ਅੰਦਰ ਜਿਹੜੇ ਸਲੋਕ ਨੇ ਉਹ ਬਰਮਾ ਦੇ ਲਿਖੇ ਹੋਏ ਤਾਂ ਲੱਭਦੇ ਨਹੀਂ, ਰਿਸ਼ੀਆਂ ਦੇ ਨਾਂ ਵੀ ਲਿਖੇ ਪਏ ਨੇ, ਕਿਹੜੇ ਵੇਦ ਦਾ ਕਿਹੜਾ ਸੂਤਰ ਹੈ, ਰਿਗ ਵੇਦ ਦਾ ਮੰਤਰ ਹੈ, ਕਿਹੜੇ ਰਿਸ਼ੀ ਦਾ ਉਹਦਾ ਨਾਂ ਲਿਖਿਆ, ਫਲਾਣੇ ਰਿਸ਼ੀ ਨੇ ਆਹ ਲਿਖਿਆ ਹੋਵੇ। ਸੋ ਇਸ ਕਰਕੇ ਨਾ ਜੇ ਆਦਿ ਕਾਲ ਦੀ ਆਪਾਂ ਬਾਣੀ ਮੰਨਦੇ ਹਾਂ ਤਾਂ ਉਹਦੇ ਚ ਸੂਤਰ ਜਿਹੜੇ ਬਹੁਤ ਸਾਰੇ ਰਿਸ਼ੀਆਂ ਮੁਨੀਆਂ ਨੇ ਆਪ ਸਲੋਕ ਬਣਾ ਕੇ ਲਿਖੇ ਹੋਏ ਹੈ, ਉਹ ਜ਼ਿਆਦਾ ਤਾਂ ਵੇਦ ਦੇ ਅੰਦਰ ਹਿੱਸੇ ਰਿਸ਼ੀਆਂ ਮੁਨੀਆਂ ਦਾ। ਜਿਹੜੇ ਬ੍ਰਹਮਾ ਵੱਲੋਂ ਗਿਆਨ ਹੈ ਉਹ ਤਾਂ ਚਾਰੇ ਮਹਾਂਵਾਕ ਅਨੁਸਾਰ ਸਿੰਘ ਜੀ, ਸ਼ਾਮ ਵੇਦ ਕੇ ਵਚਨ ਹੈ, ਤਤ ਤੁਇੰ ਅਸਪਦ ਤੀਨ ਜਾਣਿਓ ਇਨ ਤੋ ਭੇਜਿਓ ਲਿਓ ਸਾਰ ਤਿੰਨ ਚੀਨ। ਤਤ ਪਦ ਈਸ ਜੀਵ ਤੁਇੰ ਪਦ ਅਸਪਦ ਬ੍ਰਹਮ ਕਹਾਵੈ, ਮਾਇਆ ਕੇ ਜੇ ਭੇਦ ਤੀਨ ਹੈ, ਮਾਇਆ ਦੀ ਵਿਆਖਿਆ ਚਲਦੀ, ਮਾਇਆ ਕੇ ਜੇ ਭੇਦ ਤੀਨ ਹੈ, ਇੱਕ ਹੈ ਵੇਦ ਬਤਾਵੈ। ਉਹਨੂੰ ਕਹਿੰਦੇ ਅਹੰ ਬ੍ਰਹਮਸਮੀ। ਜਿਹੜੇ ਵੇਦ ਦੇ ਸਾਧ ਸਿੰਘ ਜੀ ਇਹਨੂੰ ਮਹਾਂਵਾਕ ਕਹਿੰਦੇ, ਦੋ ਤਰ੍ਹਾਂ ਦੇ ਵਾਕ ਹਨ ਵੇਦ ਦੇ ਅੰਦਰ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਇਹ ਸਾਧ ਸਿੰਘ ਸਾਰੇ ਮਹਾਂਵਾਕ ਹਨ। ਮਹਾਂ ਦਾ ਅਰਥ ਹੈ ਵੱਡਾ, ਵੱਡੇ ਵਾਕ ਕਿਹੜੇ? ਜਿਵੇਂ ਬ੍ਰਹਮ ਨੂੰ ਜਨਾਉਣ, ਪਰਮਾਤਮਾ ਨੂੰ ਜਨਾਉਣ, ਉਹ ਮਹਾਂਵਾਕ ਹਨ। ਜਿਹੜੇ ਜੀਵ ਨੂੰ ਜੀਵ ਦਾ ਰੂਪ, ਈਸ਼ਵਰ ਦਾ ਰੂਪ ਵੱਖਰਾ ਵੱਖਰਾ ਕਰਕੇ ਵਰਣਨ ਕਰਨ, ਉਹਨਾਂ ਦਾ ਨਾਮ ਹੈ ਅਵੰਤਰਣ ਵਾਕ। ਦੋ ਤਰ੍ਹਾਂ ਦੇ ਵਾਕ ਨੂੰ ਵੇਦ ਦੇ ਅੰਦਰ, ਅਵੰਤਰਣ ਵਾਕ, ਮਹਾਂਵਾਕ। ਇਹ ਜਿਹੜੇ ਅਹੰ ਬ੍ਰਹਮਸਮੀ ਸ਼ਾਮ ਵੇਦ ਦਾ ਮਹਾਂਵਾਕ ਹੈ ਸਾਧ ਸਿੰਘ ਜੀ, ਚਾਰੇ ਵੇਦਾਂ ਦਾ ਇੱਕ ਇੱਕ ਮਹਾਂਵਾਕ ਹੈ। ਕਿਸੇ ਨੇ ਅਹੰ ਬ੍ਰਹਮਸਮੀ ਕਿਹਾ, ਕਿਸੇ ਨੇ ਆਯੰ ਆਤਮਾ ਬ੍ਰਹਮ ਕਿਹਾ, ਕਿਸੇ ਨੇ ਪ੍ਰਗਿਆਨ ਮਾਨੰਦ ਬ੍ਰਹਮ ਕਿਹਾ, ਤੇ ਇਹ ਸਾਰੇ ਤਤਮਸੀ ਸ਼ਾਮ ਵੇਦ ਦਾ ਮਹਾਂਵਾਕ ਹੈ। ਤਤਮਸੀ ਮਹਾਂਵਾਕ ਦਾ ਜਿਹੜਾ ਇਹ ਸਾਰੇ ਭਗਵਾਨ ਕ੍ਰਿਸ਼ਨ ਨੇ ਸਾਰ ਅੰਸ ਸ਼ਾਮ ਵੇਦ ਦੇ ਬਚਨ ਦਾ ਲੈ ਕੇ ਗੀਤਾ ਉਚਾਰਨ ਕੀਤੀ ਹੈ, ਯਾਨੀ ਇਉਂ ਸਮਝ ਲਓ ਕਿ ਸ਼ਾਮ ਵੇਦ ਦੇ ਮਹਾਂਵਾਕ ਦਾ ਟੀਕਾ ਕੀਤਾ ਭਗਵਾਨ ਕ੍ਰਿਸ਼ਨ ਜੀ ਨੇ ਜਿਹੜੀ ਗੀਤਾ ਹੈ। ਸੋ ਇਸ ਕਰਕੇ ਉਹਨੂੰ ਸਾਧ ਸਿੰਘ ਕਹਿੰਦੇ ਆ ਵਿਦਾਂਤ। ਮੈਂ ਕਈ ਵਾਰ ਹੈਰਾਨ ਹੁੰਦਾ ਸਾਡੇ ਉਹਨਾਂ ਅਣਜਾਣ ਵੀਰਾਂ ਤੋਂ ਜਦੋਂ ਐਸੀ ਗੱਲ ਸੁਣਦੇ ਹਾਂ, ਇੱਕ ਪ੍ਰਚਾਰ ਕਰਨ ਵਾਲਾ ਗੁਰਮੁਖ ਕਹਿੰਦਾ ਜੀ ਵਿਦਾਂਤ ਨਾਲ ਸਿੱਖਾਂ ਦਾ ਕੀ ਵਾਸਤਾ? ਮੇਰੇ ਖਿਆਲ ਗੁਰਮੁਖ ਜੀ ਵੀ ਇਹਦਾ ਅਰਥ ਪਤਾ ਕੀ ਹੈ ਜਿਹੜਾ ਤੁਸੀਂ ਇਹ ਵਚਨ ਕਹਿ ਦਿੱਤਾ? ਕਹਿੰਦੇ ਕੀ ਅਰਥ ਹੈ? ਮੈਂ ਕਿਹਾ ਇਹਦਾ ਅਰਥ ਬਣਦਾ ਵੀ ਗਿਆਨ ਨਾਲ ਸਿੱਖਾਂ ਦਾ ਕੀ ਵਾਸਤਾ? ਕਹਿੰਦੇ ਜੀ ਕਿਵੇਂ? ਮੈਂ ਹਾਂ ਵਿਦਾਂਤ ਦਾ ਅਰਥ ਗਿਆਨ ਹੈ, ਵਿਦਾਂਤ ਹੋਰ ਕੀ ਹੈ? ਵਿਦਾਂਤ ਤੁਸੀਂ ਸਮਝਣਾ ਵੀ ਹਿੰਦੂਆਂ ਦਾ, ਇਹ ਵਿਤਕਰੇ ਨੇ ਮਾਰਦੀ ਦੁਨੀਆਂ ਸਾਧ ਸਿੰਘ ਜੀ। ਇਹ ਜਿਹੜਾ ਵਿਤਕਰਾ ਵੀ ਰਾਮ ਹਿੰਦੂਆਂ ਦਾ, ਅੱਲਾਹ ਜਿਹੜਾ ਮੁਸਲਮਾਨਾਂ ਦਾ, ਵਾਹਿਗੁਰੂ ਸਿੱਖਾਂ ਦਾ। ਦੱਸੋ ਕਿੱਧਰ ਨੂੰ ਜਾ ਰਹੀ ਹੈ ਵਿਚਾਰ? ਗੁਰੂ ਨਾਨਕ ਦੇ ਘਰ ਵਿਚ ਕੋਈ ਬੋਲੇ ਰਾਮ ਰਾਮ ਕੋਈ ਖੁਦਾ ਹੈ, ਇੱਕ ਬ੍ਰਹਮ ਨੂੰ ਜਾਣਨਾ। ਇਸ ਕਰਕੇ ਗਿਆਨ ਜਿਹੜਾ ਸਾਧ ਸਿੰਘ ਜੀ, ਵਿਦਾਂਤ ਵੇਦੰਤਾ ਸਾਵਿਦੰਤਾ, ਜੋ ਵੇਦ ਦੇ ਅੰਤਲੇ ਕਾਂਡ ਵਿਚ ਹੈ ਉਹ ਕੀ ਹੈ? ਨਿਰੋਲ ਹੀ ਆਪਣੇ ਆਪੇ ਦਾ ਗਿਆਨ। ਤੇ ਗੁਰਬਾਣੀ ਦੇ ਅੰਦਰ ਜਿਹੜਾ ਆਪਣੇ ਆਪੇ ਦਾ ਗਿਆਨ ਹੈ ਉਹਨੂੰ ਵਿਦਾਂਤ ਕਹਿੰਦੇ ਨੇ। ਗੁਰਬਾਣੀ ਚ ਵੀ ਵਿਦਾਂਤ ਹੈ, ਵਿਦਾਂਤ ਹੋਰ ਕੀ ਹੈ? ਆਪਣੇ ਸਰੂਪ ਦਾ ਗਿਆਨ, ਇਹਦਾ ਨਾਮ ਵਿਦਾਂਤ ਹੈ। ਜਿਹੜੇ ਕਹਿੰਦੇ ਵਿਦਾਂਤ ਦੇ ਗ੍ਰੰਥ, ਉਹ ਗਿਆਨ ਦੇ ਗ੍ਰੰਥ ਹੈ ਸਾਧ ਸਿੰਘ ਜੀ, ਜਿਹਦੇ ਚ ਨਿਰੋਲ ਤਰਤੀਬ ਕਥਨ ਕੀਤੀ ਹੈ। ਹੁਣ ਗਿਆਨ ਦੇ ਚਾਰ ਸਾਧਨ ਗਿਆਨ ਗਿਆਨ ਤਾਂ ਕਹੀ ਜਾਂਦੇ ਆ ਜਿੰਨੀ ਦੇਰ ਤੱਕ ਜਿਹੜੀ ਚੀਜ਼ ਦਾ ਸਾਧਨ ਨਹੀਂ ਹੈ ਤੁਸੀਂ ਗੁਰਦੁਆਰੇ ਆਏ ਹੋ ਕੋਈ 10 ਮੀਲ ਤੋਂ 20 ਮੀਲ ਤੋਂ ਕਿਲੋਮੀਟਰ ਤੋਂ ਚੱਲ ਕੇ ਜੇ ਤੁਹਾਡੇ ਕੋਲ ਕਾਰ ਦਾ ਸਾਧਨ ਨਾ ਹੋਵੇ ਕਿਵੇਂ ਆਓਗੇ ਤੁਸੀਂ ਗਵਾਂਢੀਆਂ ਦੀ ਮਿੰਨਤਾਂ ਕਰੋਗੇ ਮੈਨੂੰ ਰਹਿਣ ਦੇ ਭਾਈ ਮੈਨੂੰ ਨਾਲ ਹੈ ਜੀ ਮੇਰੇ ਕੋਲ ਸਾਧਨ ਹੀ ਨਹੀਂ ਹੈ ਫਿਰ ਗਵਾਂਢੀ ਦੇ ਸਾਧਨ ਤੇ ਆਓਗੇ ਗਿਆਨ ਕਮਾਈਆ ਪੁੱਛ ਜਾਣਾ ਗਿਆਨ ਕਦ ਹੋਏਗਾ ਜਦੋਂ ਗਿਆਨ ਦੇ ਸਾਧਨ ਹੋਣਗੇ ਤੁਹਾਡੇ ਕੋਲ ਗਿਆਨ ਦੇ ਸਾਧਨ ਹੈ ਨੀ ਗਿਆਨ ਵਾਸਤੇ ਸਾਹ ਸੁਝੂ ਤੁਰੇ ਫਿਰਦੀ ਹੈ ਦੁਨੀਆਂ ਵੀ ਗਿਆਨ ਪ੍ਰਾਪਤ ਹੋ ਜਾਵੇ ਗਿਆਨ ਦੇ ਚਾਰ ਸਾਧਨ ਸਾਧਨ ਚਾਰ ਕਹੇ ਗੁਰੂ ਨੇ ਪ੍ਰਥਮੇ ਏਕ ਬੈਰਾਗ ਪਹਿਲਾ ਸਾਧਨ ਕੀ ਹੈ ਬੈਰਾਗ ਹਿਰਦੇ ਦੇ ਅੰਦਰ ਹੋਣਾ ਪਰਮੇਸ਼ਰ ਦੀ ਗੱਲ ਸੁਣ ਕੇ ਅੱਖਾਂ ਸਜਲ ਹੋ ਜਾਣੀਆਂ ਸਾਧ ਸਿੰਘ ਜੀ ਹਿਰਦਾ ਗਦਗਦ ਕਰਨ ਉੱਠਣਾ ਹੈ ਮੇਰੇ ਵਾਹਿਗੁਰੂ ਇਹ ਮਨੁੱਖਾ ਸਰੀਰ ਜਿੱਥੇ ਦਿੱਤਾ ਕਿਰਪਾ ਕਰ ਮੈਨੂੰ ਆਪਣੇ ਸਰੂਪ ਦਾ ਬੋਧ ਵੀ ਬਖਸ਼ ਦੇ ਕੱਲੇ ਬਹਿ ਬਹਿ ਕੇ ਸਾਧ ਸਿੰਘ ਜੀ ਅੰਧੂ ਭਰ ਭਰ ਕੇ ਰੋਂਦੇ ਹੈ ਜਿਨ੍ਹਾਂ ਦੇ ਅੰਦਰ ਬੈਰਾਗ ਹੈ ਪ੍ਰਥਮੇ ਏਕ ਬੈਰਾਗ ਪੁਨ ਵਿਵੇਕ ਦਿਗ ਦੋ ਦਾ ਨਾਮ ਹੈ ਦੋ ਤੋਂ ਇੱਕ ਹੋਣ ਦਾ ਗਿਆਨ ਵਿਚਾਰ ਵਿਵੇਕ ਬੁੱਧ ਸਤਿਗੁਰ ਤੇ ਭਾਈ ਗੁਰੂ ਕਿਰਪਾ ਕਰਦੇ ਹੈ ਬੈਰਾਗ ਵਿਵੇਕ ਪ੍ਰਥਮੇ ਏਕ ਬੈਰਾਗ ਪੁਨ ਵਿਵੇਕ ਸਮ ਦਮ ਅਵਰ ਇਹ ਖੱਟ ਸੰਪਤੀ ਨੂੰ ਕਹਿੰਦੇ ਖੱਟ ਸੰਪਤੀ ਦੇ ਅੰਦਰ 6 ਚੀਜ਼ਾਂ ਆਉਂਦੀਆਂ ਨੇ ਉਹ 6 ਕਿਹੜੀਆਂ ਸਮ ਦਮ ਸ਼ਰਧਾ ਤੀਸਰੀ ਸਮਾਧਾਨ ਅਪਰਾਮ ਛਟੀ ਪ੍ਰਤੀਕਸ਼ਾ ਜਾਣੀ ਹੈ ਭਿੰਨ ਭਿੰਨ ਜੇ ਨਾਮ ਇਹ ਇੱਕ ਇੱਕ ਦੀ ਗੱਲ ਕਿਸਾਨ ਸਿੰਘ ਜੀ ਅੱਗੇ ਪੜਾਂਗ ਫੁੱਟਦੇ ਜਿਵੇਂ ਬਿਰਸ਼ ਦੇ ਨਾ ਪੱਤਿਆਂ ਤੱਕ ਟਾਹਣੇ ਟਾਹਣੀਆਂ ਦਾ ਬੜਾ ਵਿਸਥਾਰ ਹੋ ਜਾਂਦਾ ਹੈ ਇਹ ਸਾਰੀਆਂ ਗੱਲਾਂ ਦਾ ਵਿਸਥਾਰ ਹੈ ਪਰ ਮੈਂ ਜਿਹੜੀ ਮਾਇਆ ਦੀ ਗੱਲ ਆਪ ਜੀ ਨਾਲ ਸਾਂਝੀ ਕਰਨੇ ਜਾ ਰਿਹਾ ਸਮਾਂ ਘਟਦਾ ਜਾ ਰਿਹਾ ਉਹਦੇ ਵਾਸਤੇ ਸੋ ਇਸ ਪ੍ਰਕਾਰ ਜਿਹੜਾ ਸਮ ਦਮ ਸਮ ਕੀ ਹੈ ਮਨ ਦੀਆਂ ਵਾਸਨਾ ਨੂੰ ਰੋਕਣਾ ਦਮ ਕੀ ਹੈ ਇੰਦਰੀਆਂ ਨੂੰ ਵਿਸ਼ਿਆਂ ਤੋਂ ਰੋਕਣਾ ਸ਼ਰਧਾ ਵਿਸ਼ਵਾਸ ਰੱਖਣਾ ਗੁਰੂ ਦੇ ਅੰਦਰ ਸਮਦਮ ਸ਼ਰਧਾ ਆਵਰੀ ਇਹ ਸਾਧ ਸਿੰਘ ਜੀ ਕਥਨ ਕੀਤੇ ਨੇ ਇਹ ਖੱਟ ਸੰਪਤੀ ਕਹਿਲਾਉਂਦੇ ਨੇ ਰਹੋ ਵਿਚਾਰ ਇਹ ਖੱਟ ਸੰਪਤੀ ਇੱਕ ਸਾਧਨ ਗਿਣਿਆ ਬੈਰਾਗ ਵਿਵੇਕ ਖੱਟ ਸੰਪਤੀ ਚੌਥਾ ਸਾਧਨ ਹੈ ਮੋਖ ਇੱਛਾ ਸਾਧਨ ਚਾਰ ਕਹੇ ਗੁਰੂ ਪ੍ਰਥਮੇ ਏਕ ਬੈਰਾਗ ਪੁਨ ਵਿਵੇਕ ਸਮਦਮ ਅਵਰ ਸੁਨ ਮੁੱਖ ਵੱਡ ਭਾਗ ਹੇ ਵੱਡੇ ਭਾਗਾਂ ਵਾਲੇ ਜਗਿਆਸੂ ਜੇ ਤੂੰ ਗਿਆਨ ਪ੍ਰਾਪਤ ਕਰਨਾ ਚਾਹੁੰਦਾ ਤੇ ਗਿਆਨ ਦਾ ਅਧਿਕਾਰੀ ਬਣ ਗਿਆਨ ਦਾ ਅਧਿਕਾਰੀ ਕੌਣ ਹੈ ਜਿਹਦੇ ਹਿਰਦੇ ਸਾਧ ਸਿੰਘ ਜੀ ਕਾਮ ਕਰੋ ਤੇ ਲਿਬੜੇ ਹੋਏ ਨੇ ਉੱਥੇ ਗਿਆਨ ਦਾ ਅੰਮ੍ਰਿਤ ਕਿਵੇਂ ਪੈ ਜੂਗਾ ਸਾਧ ਸਿੰਘ ਜੀ ਪਹਿਲਾਂ ਭਾਂਡਾ ਧੋਏ ਵੈਸ ਧੂਪ ਦੇਵੋ ਤੋ ਦੁੱਧੇ ਪੁਜਾਵੋ ਇਹ ਦੁੱਧ ਹੈ ਮਹਾਰਾਜ ਕਹਿੰਦੇ ਇਹਨੂੰ ਸਮਾਉਣ ਵਾਸਤੇ ਹਿਰਦਾ ਵੀ ਉਹੋ ਜਿਹਾ ਚਾਹੀਦਾ ਹਿਰਦੇ ਨੂੰ ਨਿਰਮਲ ਕਰੋ ਇਹ ਗੁਰੂ ਸਾਹਿਬ ਜੀ ਦਾ ਹੁਕਮ ਹੈ ਮਨ ਦੀ ਮੈਲ ਜਿੰਨਾ ਚਿਰ ਉਤਰਦੀ ਮਨ ਕੀ ਮੈਲ ਨਾ ਉਤਰੇ ਇਹ ਜੇ ਲੱਖਾਂ ਹੀ ਕਰਾ ਲਓ ਕਰਮ ਜਿਹੜੇ ਨੇ ਮਨ ਦੀ ਮੈਲ ਨਹੀਂ ਉਤਰੂਗੀ ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੈ ਨਾਵੈ ਕੇ ਰੰਗ ਇਹਦੇ ਨਾਲ ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਦਮਾਹੇ ਸੋ ਇਸ ਪ੍ਰਕਾਰ ਸਾਧ ਸਿੰਘ ਜੀ ਕਹਿੰਦੇ ਜਿਸ ਦੇ ਹਿਰਦੇ ਦੇ ਅੰਦਰ ਮਲ ਵਖੇਪ ਦੋਨੇ ਨਿਵਿਰਤ ਹੋ ਗਏ ਕਿੰਤ ਏਕ ਅਗਿਆਨ ਇੱਕ ਅਗਿਆਨ ਵਾਕੀ ਹੈ ਹੋਵੇ ਚਬ ਸਾਧਨ ਸਹਿਤ ਚਾਰ ਸਾਧਨ ਉਹਦੇ ਕੋਲ ਹੋਣ ਮਲ ਵਖੇਪ ਨਿਵਿਰਤੀ ਹੋ ਗਈ ਹੋਵੇ ਸੋ ਅਧ ਤਿਲਤ ਤੂੰ ਮਾਨ ਉਹ ਮਨ ਲੈ ਕੇ ਗਿਆਨ ਦਾ ਅਧਿਕਾਰੀ ਹੈ ਉਹਨੂੰ ਗਿਆਨ ਹੋਣ ਨੂੰ ਫਿਰ ਮਹੀਨੇ ਨਹੀਂ ਲੱਗਦੇ ਨਾ ਸਾਲ ਲੱਗਦੇ ਹੈ ਉਹਨੂੰ ਤਾਂ ਇੰਨੀ ਕੁ ਦੇਰ ਲੱਗਦੀ ਹੈ ਜਿਵੇਂ ਦੀਵਾ ਤਿਆਰ ਹੋਵੇ ਤੇਲ ਪਾਇਆ ਵਾ ਹੋਵੇ ਬੱਤੀ ਤਿਆਰ ਹੋਵੇ ਸਾਰਾ ਕੁਛ ਤਿਆਰ ਪਿਆ ਪਰ ਹੈ ਅਜੇ ਅੰਧੇਰਾ ਕਿਉਂ ਤੀਲਾ ਪਸਾ ਕੇ ਲਾਉਣ ਵਾਲਾ ਜੇ ਮਿਲਿਆ ਨਹੀਂ ਜਦ ਮਿਲ ਗਿਆ ਇੱਕ ਛਿਨ ਵਿੱਚ ਚਾਨਣਾ ਆਉਣਾ ਮਹੀਨੇ ਨਹੀਂ ਲੱਗਦੇ ਤੇ ਜੇ ਬੱਤੀ ਨਹੀਂ ਹੈ ਤੀਲਾ ਲਾਉਣ ਵਾਲਾ ਕੀ ਕਰੂਗਾ ਭਾਈ ਬੱਤੀ ਤਾਂ ਹੈ ਹੀ ਨਹੀਂ ਵਿੱਚ ਜੇ ਬੱਤੀ ਹੈਗੀ ਤੇਲ ਨਹੀਂ ਹੈ ਤਾਂ ਉਹ ਗੁਲ ਹੋਈ ਜਾਣੀ ਬੱਤੀ ਮਾੜੀ ਜੀ ਅੱਗ ਲੱਗੂ ਦੁਬਾਰੇ ਫਿਰ ਬੁਝੂਗੀ ਉਹ ਸ਼ਰਧਾ ਦੀ ਬੱਤੀ ਜਿਹੜੀ ਹੈ ਐਂ ਗੁਲ ਹੁੰਦੀ ਹੈ ਸ਼ਰਧਾ ਦੀ ਬੱਤੀ ਅੰਤਿਸ਼ ਕਰਨ ਦਾ ਦੀਵਾ ਇਹਦੇ ਵਿੱਚ ਪ੍ਰੇਮ ਦਾ ਤੇਲ ਹੈ ਸਾਧ ਸਿੰਘ ਜੀ ਗਿਆਨ ਦਾ ਚਾਨਣਾ ਤਾਂ ਹੋਊਗਾ ਸਾਚ ਕਹੋ ਸੁਣ ਲਿਓ ਸਭੇ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਸੋ ਇਉਂ ਭਾਈ ਦਇਆ ਸਿੰਘ ਜੀ ਮਾਇਆ ਦਾ ਸਵਰੂਪ ਵਰਣ ਕਰਦੇ ਹੈ ਕਿ ਜਿਹੜੀ ਇਹਨਾਂ ਦੀ ਸਮ ਅਵਸਥਾ ਹੈ ਪਿਰਥਕ ਪਿਰਥਕ ਵਨ ਤ੍ਰੈ ਗੁਣਵਾਨ ਇਹ ਤਿੰਨੇ ਜਿਹੜੀ ਮਾਇਆ ਵਿਰਾਂਤ ਦਾ ਅਰ ਗੁਰਬਾਣੀ ਦਾ ਇੱਕ ਸਾਧ ਸਿੰਘ ਜੀ ਭੇਦ ਜ਼ਰੂਰ ਹੈ ਜੋ ਆਪ ਜੀ ਨੂੰ ਮੈਂ ਦੱਸਿਆ ਭੇਦ ਦੇ ਅੰਦਰ ਕਿਹਾ ਕਿ ਮਾਇਆ ਜਿਹੜੀ ਹੈ ਉਹ ਅਨਰਵਚਨੀ ਜਿਹੜੇ ਵਿਦਾਂਤ ਦੇ ਗ੍ਰੰਥ ਮਹਾਂਪੁਰਸ਼ਾਂ ਨੇ ਦਾਸ ਦਾ ਸੰਯੋਗ ਜੈਸਾ ਸੀ ਸਾਧ ਸਿੰਘ ਜੀ ਵੈਸੇ ਤਾਂ ਮੈਂ ਆਪਣੀ ਬੁੱਧ ਦੇ ਉੱਤੇ ਵਿਸ਼ਵਾਸ ਨਹੀਂ ਸੀ ਕਰ ਸਕਦਾ महापुरुखां दे चरणां च बेनतियां करनियां, महाराज बैल बुद्धि वालियां किथे इह ज्ञान दी गल आ जाऊगी। इहदा अधिकारी बनना बड़ा कठिन है, उहनां दी अनुग्रह साहिब जी महापुरुषां दी। ते जदों वेद वेदांत ग्रंथां दे अंदर वेद दे अंदर इह गल आई कि माया जिहड़ी है ना सत है ना असत है, माया जिहड़ी है ना तां सत है ना असत कही जा सकती है, ते नाल तीसरा एक पद हो कहिंदे ना सत असत ना वेदो कहे, वेद इहनू ना तां सत कहिंदे ना असत कहिंदे, और ना ही सत असत दोनों किस्म दी कहिंदा, जे कहिंदी सत असत दोनों रूप है इह भी नहीं है, ना वैब है ना निर्वैब है, ना वैब निर्वैब उभे है, ना तां इहदा कोई अंग है ना बिना अंगां तों है, ना इह दोनों रूप भी अंगां वाली भी है ते बिना अंगां तों है, इह भी नहीं है कहिंदे। नौ जुगतियां नूं जो साथ जी ना सारे अखीर नूं फिर कीता कहिंदे इहनूं कहिंदे अनिर्वचनी, इत्थे लाके वेदांत ने नबेड़ दित्ती अनिर्वचनी, पंज छे चीजां अनादि मन लईआं, कहिंदे वी जिहड़े कर्म ने इह भी अनादि, माया जिहड़ी इह भी अनादि, इह सारियां कुछ ऐसियां चीजां जिहड़ियां वी इह अनादि अनादि कहिंदे अन आदि जी दा आदंत कोई नहीं, ते माया जिहड़ी है गुरबाणी हूं की कही है, गुरबाणी सानू एन स्पष्ट कर दी है कि अपनी माया आप पसारी, ए माया उदे अधीन है, जदों मर्जी इनू विसार कर दे, जदों मर्जी संकोच दे। माया तो एक ब्रह्म दी शक्ति का नाम है, होर माया की शक्ति, आ मेरे शरीर दी शक्ति मेरे शरीर तो वक्री होकर नहीं तुरी फिरदी, शरीर का जिहड़ा बल है जां दिमाग का बल है वह सास जी बंदे दे अपने अधीन है, शरीरक बल जिहड़ा है शरीर के अधीन ही है ना, हत्थां नूं हुक्म दिता जो भारी चीज चकण दा वह अपना बल विच है शरीर से, परमात्मा का जिहड़ा बल है परमात्मा की जो शक्ति है उहनूं सास जी माया कहिंदे है। इस करके अरे ये शक्ति उहदी कैसी है, संसार नूं रचण दी जिहड़ी शक्ति है ना, उन्हें एक थोड़ी जी शक्ति संसार दे रचन वास्ते जिहड़ी वरती है सारी नहीं तनक मात्र थोड़ी जी उन्हूं माया कहिंदे है। माया दे एक जगह दास ने अर्थ पढ़े है वह भी मैं आप जी नूं बेनती कर दे आ, अन्नेरी कहिंदे ने उसनूं कथा करन वालियां ते एक विधान लागू किया होया है शास्त्रां ने, ते उहदे अधीन तों जे कथा बाहर चली जाए उन्हूं विघनकारी मनदे, आम नहीं पता लगूगा जो विद्वान कोई बैठा होगा ना उन्हें अंदर जदे काटा ला देने भी ये बेचारा अनपढ़ ही है जरा कथा कर रहे कह दसना दसना नहीं किसी ने, क्योंकि विद्वान जरा हों झगड़ा थोड़ी खेड़ता किसी ना तरस ही करता भी चलो कोई नहीं। छे किस्म के कानून बने हुए ने जेड़े भी पद का अर्थ करने पद ही सदा पदार्थ कथ विग्रह वाक्य योजना अखिलको अत समाधान खट बिनो व्याख्यान सिमरतन, सिमरती कहते ए व्याख्या का सावधान हो जा तेरे ते छे लागू छे ढंग इन्हां तो बिना तू कथा नहीं कर सकेगा, जेड़े पद का अर्थ करना है पद है शदा उन पहला पद छेद कर दे यानी बखरा बखरा करके बखरा बखरा पद उच्चारण कर, ते फिर ओदे पद अर्थ दस ए पद का अर्थ बन दे ए पद का अर्थ बन दे, फिर जे लोड़ पैंदी है व्याकरण अनुसार संधि प्रशेद करके भी ओदी व्योंतपति कर, फिर ओदे ते अनवे ला, ए दो तरह की होंगी है खंड अनवे दंड अनवे, जेड़ी लगती है ओ ला, अनवे उन्हू कहिंदे ने जिवें गुरबाणी दे बहुत सारे शब्द जिहड़े रहाओ वाली तुक तो उहदे अर्थ शुरू होणगे, ए अनवे रीत है कि जिस तरह शब्द इक आउंदा है जौ कृपा गोबिंद भई, ए रहाओ दी तुक है, हुण शुरू ते शब्द हुंदा अपुष्ट बार ते भई सीधरी, एक साडे ओ महापुरशां दे कोलों पढ़िया सी बजुर्ग उमरों बड़ा सियाणा सी इंग्लिश बड़ी जाणदा सी, उहनूं साडे सारे जथे च अंग्रेजी बाबा कहण लगे, अंग्रेजी जाणदा सी ज्यादा ही नहीं हुण कोई जाणदा नहीं सी साडे च, अजे तां अंग्रेजी दी अनपढ़ तुरे फिरदे ओह इंग्लिश बहुत जाणदा सी उहनूं कहिंदे अंग्रेजी बाबा, ओह जदों धर्म युद्ध मोर्चा लग्गिया खालसे दा ते ओह धर्म युद्ध मोर्चे दे विच जथे वाले नूं लै के मैं वी उत्थे चलिया गया, फिरोजपुर जेल दे विच ओह अंग्रेजी बाबा भी उत्थे सी, 3500 श्रोता हुंदा सी सार संगी हर रोज, दो वेले कथा का जो आनंद उत्थे माणिया उहदे वास्ते कोई शब्द ही नहीं बनता इन्ना आनंद आया, ਉਹ ਜੇਲ੍ਹ ਵਾਲੇ ਤਾਂ ਕਹਿਣ ਵੀ ਜਾਓ ਹੁਣ ਤੁਹਾਨੂੰ ਇੱਥੋਂ ਜੇਲ੍ਹ ਤੋਂ ਸਰਕਾਰ ਦਾ ਹੁਕਮ ਹੋ ਗਿਆ ਸਾਡੇ ਕੋਲ ਰੋਟੀਆਂ ਨੀ ਤੁਹਾਡੇ ਵਾਸਤੇ, ਉਹ ਸਾਰੀ ਸਰਕਾਰ ਫੇਲ ਹੋ ਗਈ ਸੀ, ਖਾਲਸੇ ਨੇ ਜੇਲ੍ਹਾਂ ਭਰ ਕੇ ਰੱਖ ਦਿੱਤੀਆਂ ਧਰਮ ਜਦ ਮੋਰਚੇ ਦੀਆਂ। ਸੰਤ ਬਾਬਾ ਜਰਨੈਲ ਸਿੰਘ ਜੀ ਉਸ ਵੇਲੇ ਸਾਧ ਸਿੰਘ ਜੀ ਆਪ ਮੋਰਚੇ ਨੂੰ ਚਲਾ ਰਹੇ ਸਨ, ਸਾਰਾ ਪੰਥ ਇਕੱਠਾ ਸੀ, ਸੰਤ ਹਰਚੰਦ ਸਿੰਘ ਲੌਂਗੋਵਾਲ ਸੀ ਤੇ ਉਹ ਜਿਸ ਵੇਲੇ ਵੱਡਾ ਜਥਾ ਸੀ ਸਾਡਾ, ਵੱਡਾ ਜਥਾ ਹੋਣ ਕਰਕੇ ਸਾਧ ਸਿੰਘ ਜੀ ਫਿਰ ਉਹ ਇੱਕ ਜਿਹੜੇ ਸਾਹ ਵੀ ਨਹੀਂ ਸੀ ਸਕਦੀ, ਸਰਦਾਰ ਗੁਰਚੰਦ ਸਿੰਘ ਟੋੜਾ ਸੀ ਜਥੇਦਾਰ ਮੂਹਰੇ, ਤੇ ਉੱਥੇ ਵੀ ਦੋ ਵੇਲੇ ਕਥਾ ਆਉਂਦੀ। ਅੰਗਰੇਜ਼ੀ ਬਾਬਾ ਇੱਕ ਦਿਨ ਮੇਰੀ ਬੈਰਕ ਚਾ ਕੇ ਕਹਿੰਦਾ ਬਾਬਾ ਜੀ ਇੱਕ ਸ਼ਬਦ ਕਹਿੰਦਾ ਸਮਝ ਹੀ ਨਹੀਂ ਆਉਂਦਾ, ਮੈਂ ਕੀ ਹੋ ਗਿਆ, ਕਹਿੰਦਾ ਉਸ ਬਾਤ ਤੇ ਭਾਈ ਸਿੱਧਰੀ ਵੀ ਪੁੱਠੀਆਂ ਗੱਲਾਂ ਕਦੋਂ ਸਿੱਧੀਆਂ ਹੁੰਦੀਆਂ ਨੇ, ਇਹ ਤਾਂ ਲਿਖਿਆ ਨੀ ਮਹਾਰਾਜ ਨੇ, ਐ ਲਿਖਤਾ ਵੀ ਉਸ ਬਾਤ ਤੇ ਭਾਈ ਸਿੱਧਰੀ। ਮੈਂ ਕਿਹਾ ਬਾਬਾ ਅੰਗਰੇਜ਼ੀ ਬਈ ਇਹ ਅਰਥ ਕਰਨ ਦੀ ਜਿਹੜੀ ਰੀਤ ਹੈ ਤੈਨੂੰ ਇੰਗਲਿਸ਼ ਤਾਂ ਜ਼ਿਆਦਾ ਜ਼ਰੂਰ ਆਉਂਦੀ ਹੈ ਕਿ ਤੈਨੂੰ ਭੁੱਲ ਗਈ ਗੱਲ, ਮੈਂ ਕਿਹਾ ਤੇਰੇ ਕੋਲੋਂ ਹੀ ਅਰਥ ਕਰਾ ਦਿੰਦੇ ਇਹਦੇ ਤਾਂ। ਕਹਿੰਦੇ ਜੀ ਮੈਂ ਕਿਵੇਂ, ਮੈਂ ਜੇ ਕੋਲੋਂ ਕਰ ਸਕਦਾ ਤੁਹਾਡੇ ਕੋਲ ਕੱਲ੍ਹ ਆਉਂਦਾ, ਮੈਂ ਕਿਹਾ ਤੂੰ ਹੀ ਕਰੇਂਗਾ, ਆ ਹੁਣੇ ਕਰੇਗਾ ਤੂੰ। ਕਹਿੰਦਾ ਦੱਸੋ, ਮੈਂ ਕਿਹਾ ਰਹਾਉ ਵਾਲੀ ਤੁਕ ਪੜ, ਜਦ ਉਹਨੇ ਪੜ੍ਹੀ ਰਹਾਉ ਵਾਲੀ ਤੁਕ, ਜੋ ਕਿਰਪਾ ਗੋਬਿੰਦ ਭਈ, ਮੈਂ ਕਿਹਾ ਹੁਣ ਕਹਿ ਅਪੁਸ਼ਟ ਬਾਤ ਤੇ ਭਈ ਸ਼ੀਦਰੀ, ਇਹ ਫਾਰਮੂਲੇ ਨੇ ਸਾਧ ਸਿੰਘ ਜੀ, ਐਵੇਂ ਜ਼ੋਰ ਲਾਇਆ ਨੀ ਕੁਝ ਹੁੰਦਾ। ਹੁਣ ਕੱਲ ਦੀ ਉਹ ਗੱਲ ਹੈ, ਮੈਂ ਸਿੰਘ ਸ਼ਾਇਦ ਅੱਜ ਦੀ ਉਹ, ਇਹ ਵੀ ਬੜਾ ਹੈਰਾਨਜਾ ਹੋ ਗਿਆ। ਮੈਂ ਕਿਹਾ ਭਾਈ ਦਰਸ਼ਨ ਸਿੰਘ ਆਹ ਕਥਾ ਦਾ ਇੱਕ ਫਾਰਮੂਲਾ ਹੈ, ਕੱਲ ਨੂੰ ਤੈਂ ਵੀ ਕਥਾ ਕਰਨੀ ਹੈ, ਅੱਜ ਕਰਾ ਰਿਹਾ ਨਾਲ ਵਿਦਵਾਨ ਹੈ ਵੀ ਆਹ ਦੇਖ ਇੱਧਰ, ਬੜਾ ਹੈਰਾਨੀ। ਕਹਿੰਦਾ ਵੀ ਠੀਕ ਹੈ, ਕਿਉਂ ਨਵੀਂ ਗੱਲ ਮਿਲੀ ਉਹਨੂੰ ਅਜੇ ਕਥਾ ਬਾਚਦੇ। ਮੈਂ ਕਿਹਾ ਵੀ ਆਹ ਦੇਖ ਇਹ ਫਾਰਮੂਲਾ ਹੈ ਕਿ ਅਰਥ ਕਰਨ ਦਾ ਸਮਝਣ ਦਾ। ਸੋ ਇਉਂ ਸਤਿਗੁਰੂ ਮਹਾਰਾਜ ਕਿਰਪਾ ਕਰਨ, ਉਹਦੇ ਚ ਅਨਵੇਂ ਰੀਤ ਹੈ, ਮਾਂ ਦਾ ਅਰਥ ਵਿਦਵਾਨਾਂ ਨੇ ਨਾ ਕੀਤਾ, ਮਮੇਖ ਦਾ ਮਾਂ ਦਾ ਅਰਥ ਹੈ ਨਾ, ਮਾਂ ਕਹੀਏ ਨਾ, ਨਾ ਦਾ ਅਰਥ ਹੈ ਨਹੀਂ, ਜੋ ਨਹੀਂ ਹੈ, ਯਾ ਅੱਖਰ ਪਿੱਛੇ ਯਾ ਮਾਇਆ, ਯਾ ਦਾ ਅਰਥ ਹੈ ਜੋ, ਮਾਂ ਕਹੀਏ ਨਾ, ਨਾ ਹੋਵੇ, ਜੋ ਹੋਵੇ ਕੁਛ ਨਾ ਦਿਖੇ ਸਭ ਕੁਛ ਉਹਨੂੰ ਮਾਇਆ ਕਹਿੰਦੇ। ਇਹ ਮਾਇਆ ਦੇ ਅੱਖਰਾਂ ਚ ਅੱਖਰੀ ਅਰਥ ਹੈ ਇਹ। ਸੋ ਇਹਦੇ ਵਿੱਚ ਸਾਧ ਸਿੰਘ ਜੀ ਮਾਇਆ ਦਾ ਸਵਰੂਪ ਕਥਨ ਕਰ ਰਹੇ ਹਨ ਭਾਈ ਦਇਆ ਸਿੰਘ ਜੀ, ਔਰ ਮਾਇਆ ਦੇ ਸਵਰੂਪ ਨੂੰ ਗੁਰਬਾਣੀ ਦੇ ਅੰਦਰ ਵੀ ਕਿਹਾ ਕਿ ਮਾਇਆ ਕਿਹੜੀ ਹੈ, ਮਾਇਆ ਕੀ ਕਰਮ ਕਰਦੀ ਹੈ, ਇਹ ਬਾਅਦ ਚ ਮੈਂ ਬੇਨਤੀ ਕਰਦਾ ਪੰਕਤੀਆਂ ਦੇ ਅਰਥ ਖੋਲਣ। ਪੜੋ ਜੀ,
ਪ੍ਰਤਕ ਪ੍ਰਤਕ ਬਨਤ੍ਰ ਗੁਣਵਾਨ,
ਸਤੋ ਗੁਣ ਜਿਹੜਾ ਸਾਧ ਸਿੰਘ ਜੀ, ਜਦੋਂ ਤੁਹਾਡੇ ਵਿੱਚ ਸਤੋ ਗੁਣ ਆ ਜਾਊਗਾ ਉਦੋਂ ਤੁਹਾਡਾ ਹਿਰਦੇ ਵਿੱਚ ਛਲ ਵੱਜੂਗੀ ਵੀ ਮੈਂ ਆਪਣਾ ਪਦਾਰਥ ਵੀ ਕਿਸੇ ਨੂੰ ਦਾਨ ਕਰਦਾ, ਸਤੋ ਗੁਣ ਉਸ ਵੇਲੇ ਸਤੋ ਗੁਣ ਦਾ ਪ੍ਰਭਾਵ ਹੈ। ਜਦੋਂ ਆ ਗਿਆ ਰਜੋ ਗੁਣ, ਉਦੋਂ ਗੁਆਂਢੀਆਂ ਦਾ ਵੀ ਆਪਣੇ ਘਰ ਨੂੰ ਚੱਕ ਕੇ ਲਿਆਉਂਦੇ, ਰਜੋ ਗੁਣ ਦਾ ਵਰਤਾਰਾ। ਰਜੋ ਗੁਣ ਵਰਤਿਆ ਫਿਰ ਇਕੱਠਾ ਕਰੂਗਾ, ਹੋਰਾਂ ਦਾ ਵੀ ਲਿਆਊਗਾ, ਜਾਇਜ਼ ਨਜਾਇਜ਼ ਤਰੀਕੇ ਕੋਈ ਹੋਣ ਚਾਹੇ। ਜਦੋਂ ਆ ਗਿਆ ਤਮੋ ਗੁਣ, ਤਾਂ ਫਿਰ ਆਪਣਾ ਘਰ ਵੀ ਫੂਕੂਗਾ, ਗੁਆਂਢੀਆਂ ਦੇ ਵੀ ਅੱਗ ਲਾਊਗਾ, ਇਹ ਤਮੋ ਗੁਣ ਹੈ। ਹੁਣ ਜਿਹੜਾ ਤਾਂ ਸਤੋ ਗੁਣ, ਸਤੋ ਗੁਣ ਦੇਵਤਾ ਤਾਂ ਹੈਗਾ ਭਗਵਾਨ ਵਿਸ਼ਨੂੰ, ਸ਼ਮਾ ਵੱਡੋ ਮੈਂ ਹੋਤੀ ਹੈ ਛੋਟੋ ਮੈਂ ਉਤਪਾਤ। ਵਿਸ਼ਨੂੰ ਕਿਆ ਕਿਆ ਵਿਗੜਿਆ, ਜੇ ਬਿਰਗੂ ਨੇ ਮਾਰੀ ਲਾਤ, ਉਹਨੇ ਲੱਤ ਮਾਰੀ, ਉਹਨੇ ਚਰਨ ਫੜਨੇ, ਕਹਿੰਦੇ ਸੱਟ ਤਾਂ ਨਹੀਂ ਲੱਗੀ ਕਿਤੇ, ਕਿਉਂ ਸਤੋ ਗੁਣ ਹੈ। ਇਹ ਫਰਕ ਕੀ ਹੈ, ਸਤੋ ਗੁਣ ਦਾ ਫਰਕ ਹੈ। ਹੁਣ ਸ਼ਿਵ ਜੀ ਦੇ ਮਾਰ ਕੇ ਦਿਖਾਉਂਦਾ ਲੱਤ, ਜੇ ਨਾਲ ਦੀ ਨਾਲ ਤਰਸੂਲ ਘੜੀ ਨੂੰ ਲਿਆ ਦਿੰਦਾ ਉਹਦੇ, ਇਹ ਹੁਣ ਗੁਣਾਂ ਦਾ ਫਰਕ ਹੈ ਨਾ, ਇਹ ਉਹ ਦੇਵਤਾ ਹੀ ਇਹੋ ਜਿਹਾ ਸੀ ਜਿਹਦੇ ਲੱਤ ਮਾਰੀ। ਸੋ ਇਸ ਕਰਕੇ ਜਿਹੜਾ ਰਜੋਗੁਣ ਦੇਵਤਾ ਹੈ ਬ੍ਰਹਮਾ, ਬ੍ਰਹਮਾ ਸਾਧ ਸਿੰਘ ਜੀ ਸਾਰੇ ਭਾਂਡਿਆਂ ਨੂੰ ਸਾਜਦਾ ਬਣਾਉਂਦਾ, ਤੇ ਵਿਸ਼ਨੂੰ ਦੇ ਦੇਣ ਦੀ ਕਿਰਿਆ ਕਰ ਰਿਹਾ, ਰੋਜੀ ਦਿੰਦਾ, ਰੋਜੀ ਬਣਦਾ ਭਗਵਾਨ ਵਿਸ਼ਨੂੰ। ਔਰ ਸ਼ਿਵ ਜੀ ਦੀ ਡਿਊਟੀ ਲਾ ਦਿੱਤੀ, ਲੈ ਦੀ ਬਾਣ, ਉਹਦੀ ਬਾਣ ਆਦਤ ਕੀ ਹੈ, ਉਹਦੀ ਡਿਊਟੀ ਕੀ ਹੈ, ਭਾਂਡਿਆਂ ਨੂੰ ਖਤਮ ਕਰਨਾ, ਭੰਨਣਾ, ਮਾਰਨਾ, ਤਮੋ ਗੁਣ ਦੇ ਵਿੱਚ ਆ ਕੇ ਮਾਰਦਾ। ਜੇ ਤਮੋ ਗੁਣ ਆ ਜਾਵੇ, ਪਤੀ ਪਤਨੀ ਦਾ ਸਿਰ ਭੰਨ ਕੇ ਰੱਖ ਦਿੰਦਾ, ਚਾਹੇ ਜੇਲ੍ਹ ਜਾਣਾ ਪੈ ਜਾਵੇ, ਤਮੋ ਗੁਣ ਦਾ ਵਰਤਾਰਾ। ਬੀਬੀ ਦੇ ਤਮੋ ਗੁਣ ਆ ਗਿਆ, ਉਹਨੇ ਆਪਣੀ ਪਤੀ ਦੀ ਦਾੜੀ ਫੜ ਲੈਣੀ ਆ। ਮੈਂ ਕਈਆਂ ਦੀ ਦੇਖੀ ਹੈ, ਪੱਟੀ ਹੋਈ, ਇੱਕ ਭਾਈ ਲਈ ਫਿਰਦਾ ਸੀ, ਕਹਿੰਦਾ ਦੇਖੋ ਜੀ ਮੇਰੇ ਘਰ ਵਾਲੀ ਨੇ ਪੱਟਦੀ, ਮੇਰੀ ਦਾੜੀ ਮੇਰੇ ਕੋਲ ਲੈ ਕੇ ਆਇਆ ਸੀ। ਇਹ ਤਮੋ ਗੁਣ ਦਾ ਵਰਤਾਰਾ ਸਾਧ ਸਿੰਘ, ਕੋਈ ਝੂਠ ਗੱਲ ਨੀ ਮੈਂ ਕਹਿ ਰਿਹਾ ਮਹਾਰਾਜ ਦੀ ਹਜ਼ੂਰੀ, ਮੇਰੇ ਤਾਂ ਕੋਲ ਲੈ ਕੇ ਪਹੁੰਚਿਆ ਭਾਈ ਵੀ, ਆਹ ਦੇਖੋ ਜੀ। ਸੋ ਗੁਰੂ ਮਹਾਰਾਜ ਕਿਰਪਾ ਕਰੇ, ਤਮੋ ਇਹ ਰਾਜਗੁਣ ਸਤਗੁਣ ਤਮਗੁਣ ਕਹੀ ਹੈ, ਇਹ ਤੇਰੀ ਸਭ ਮਾਇਆ, ਇਹ ਮਾਇਆ ਪਈ ਹੋਈ ਹੈ ਆਪਣੇ ਤੇ, ਹੋਰ ਕੀ ਹੈ। ਹਾਂ ਇੱਕ ਗੱਲ ਜ਼ਰੂਰ ਹੈ, ਜਦੋਂ ਰਜੋ ਅਰ ਤਮੋ ਦੋਨੇ ਗੁਣ ਜਿਹੜੇ ਮੱਧਮ ਪੈ ਜਾਣ, ਤੇ ਸਤੋ ਗੁਣ ਉਹਦੇ ਉੱਤੇ ਛਾ ਜਾਵੇ, ਸਤੋ ਸਮਝਾਇ ਕੇ ਗਿਆਨ ਨਾਲ ਫਿਰ ਗਿਆਨ ਪੈਦਾ ਹੋ ਜਾਂਦਾ। ਗਿਆਨ ਦੇ ਵਾਸਤੇ ਸਤੋ ਗੁਣ ਚਾਹੀਏ। ਅੱਗੇ ਦੱਸਦੇ ਹਾਂ, ਜਦੋਂ ਪ੍ਰਿਥਕ ਪ੍ਰਿਥ ਵੱਖਰੇ ਵੱਖਰੇ ਹੋਰ ਗਏ ਤੇ ਇਹ ਜਿਹੜੇ ਤਿੰਨੇ ਗੁਣ ਹਨ, ਸਤਰਾਜ ਤਮ
ਗੁਣ ਸੁਧਾ ਸੁਧ ਹੈ
ਤੇ ਰਜੋ ਗੁਣ, ਸਤੋ ਗੁਣ, ਤਮੋ ਗੁਣ, ਤਿੰਨੇ ਸੁਧ ਅਸੁਧ। ਇਹ ਤਾਂ ਕਿ ਇਹਦੇ ਵਿੱਚ ਸਾਧ ਸਿੰਘ ਜੀ ਤੇ ਸੁਧ ਸਤੋਮਈ ਦੇ ਅੰਦਰ ਜਿਹੜੀ ਅੰਸ਼ ਦੇ ਅੰਦਰ ਅਭਾਸ ਪੈਣਾ ਬ੍ਰਹਮ ਦਾ, ਉਹਦਾ ਵੱਖਰਾ ਅਰਥ ਪੈਣਾ। ਜਿਹੜਾ ਅਸੁੱਧ ਦੇ ਵਿੱਚ ਪੈਣਾ ਉਹਨੇ ਜੀਵ ਪੈਦਾ ਕਰਨਾ, ਜਿਹੜਾ ਸੁੱਧ ਦੇ ਵਿੱਚ ਪੈਣਾ ਉਹ ਈਸ਼ਵਰ ਦੀ ਦੇਹ ਬਣਨੀ। ਤਾਂ ਸੁੱਧ ਅਸੁੱਧ ਦੋ ਕਹੇ ਹਨ,
ਜਿਹਦਾ ਪਾਸ ਉਤਲੀਏ ਪ੍ਰਧਾਨ,
ਜਿਹਦਾ ਭਾਸ ਦੇ ਸਹਿਤ ਚੇਤਨ ਦਾ ਅਭਾਸ ਪੈ ਰਿਹਾ, ਇਹਦਾ ਨਾਮ ਬਣ ਗਿਆ ਪ੍ਰਧਾਨ। ਮਾਇਆ ਦਾ ਨਾਮ ਹੈ ਇੱਕ ਪ੍ਰਧਾਨ। ਇਹਨੂੰ ਮੁਖੀ, ਪ੍ਰਧਾਨ ਦਾ ਅਰਥ ਕੀ ਹੁੰਦਾ? ਮੁਖੀ, ਸੰਸਾਰ ਦੇ ਸਾਜਣ ਵਿੱਚ ਮੁਖੀ ਹੈ, ਇਹਨੂੰ ਪ੍ਰਧਾਨ ਕਹਿਲਾਉਂਦੀ ਹੈ।
ਸੁਣੋ ਸਿੱਖ ਮਾਇਆ ਲਖੀਏ ਹੈ,
ਇਹ ਸਿੱਖ ਕਹਿੰਦੇ ਸਮਝ ਲੈ ਇਹਨੂੰ ਮਾਇਆ ਕਹੀਦਾ ਹੈ।
ਸਮਝ ਰਹੇ ਸਭ ਕਰਹਿ ਬਖਾਨ,
ਸਮਝ ਲੈ ਵੀ ਇਹ ਅਰਥ ਮਾਇਆ ਦਾ। ਭਾਈ ਦਇਆਲ ਸਿੰਘ ਜੀ ਕਹਿੰਦੇ ਹੇ ਗੁਰੂ ਸਿੱਖੋ, ਇਹ ਅਰਥ ਸਮਝ ਲੋ, ਇਹਦਾ ਨਾਮ ਮਾਇਆ ਹੈ।
ਸਮੇ ਅਵਸਥਾ ਚਿਦਾ ਪਾਸਲੇ,
ਅਵਸਥਾ ਚਿਦਾ ਭਾਸ ਦੇ ਸਹਿਤ ਜਿਹੜੀ ਹੈ,
ਭਈ ਵਿਕਾਰ ਅਵਸਥਾ ਸੋਏ,
ਵਿਕਾਰ ਅਵਸਥਾ ਹੋ ਜਾਂਦੀ ਹੈ ਚਿਦਾ ਭਾਸ ਤੋਂ ਚੇਤਨ ਦਾ ਭਾਸ ਲੈ ਕਰਕੇ, ਤਾਂ ਸ੍ਰਿਸ਼ਟੀ ਦੀ ਰਚਨਾ ਹੁੰਦੀ ਹੈ। ਮਾਇਆ ਸਾਧ ਸਿੰਘ ਜੀ ਇਹਦੇ ਬਾਰੇ ਬੜਾ ਇੱਕ ਸਪਸ਼ਟ ਅਰਥ ਗੁਰੂ ਅਮਰਦਾਸ ਮਹਾਰਾਜ ਨੇ ਕਿਹਾ, ਕਹਿੰਦੇ ਮਾਇਆ ਕੀ ਹੈ? ਕਹਿੰਦੇ ਇਹ ਮਾਇਆ, ਇਸ਼ਾਰਾ ਕੀਤਾ ਜਿਵੇਂ ਆਪਾਂ ਕਹੀਏ ਨਾ ਵੀ ਫਲਾਨਾ ਬੰਦਾ ਕੌਣ ਹੈ, ਕਹਿੰਦੇ ਆ ਮਹਾਰਾਜ। ਕਹਿੰਦੇ ਇਹ ਮਾਇਆ ਕਿਹੜੀ ਜੀ? ਜਿੱਤ ਹਰ ਵਿਸਰੈ, ਨਾਲ ਹੀ ਕਹਿ ਰਹੇ ਜਿੱਤ ਹਰ ਵਿਸਰੈ। ਇਹ ਮਾਇਆ ਹੈ ਜਿਹਦੇ ਨਾਲ ਵਾਹਿਗੁਰੂ ਭੁੱਲ ਜਾ। ਜੇ ਘਰ ਵਿੱਚ ਇਸਤਰੀ ਨੇ ਆ ਕੇ ਤੁਹਾਡਾ ਨਿਤਨੇਮ ਛੁਡਾ ਦਿੱਤਾ, ਤੁਹਾਡੀ ਸਾਰੀ ਗੁਰਮਤ ਦੀ ਰੋਹ ਰੀਤ ਤਿਆਗ ਦਿੱਤੀ, ਗੁਰਦੁਆਰੇ ਜਾਣਾ ਬੰਦ ਕਰ ਦਿੱਤਾ ਬੀਬੀ ਨੇ, ਤਾਂ ਉਹ ਬੀਬੀ ਮਾਇਆ ਤੁਹਾਡੇ ਵਾਸਤੇ, ਭਾਈ ਨੂੰ ਭੁਲਾ ਦਿੱਤਾ। ਜੇ ਬੀਬੀ ਅੰਮ੍ਰਿਤਧਾਰੀ ਹੈ, ਸਾਧ ਸਿੰਘ ਜੀ ਰਹਿਤ ਵਹਿਤ ਵਾਲੀ ਹੈ, ਗੁਰਸਿੱਖ ਘਰਾਣੇ ਚੋਂ ਹੈ, ਭਾਈ ਇਹੋ ਜਿਹਾ ਟੱਕਰ ਗਿਆ, ਉਹ ਕਹਿੰਦਾ ਗੁਰਦੁਆਰੇ ਨਹੀਂ ਜਾਣ ਦਿੰਦਾ ਮੈਂ ਤੈਨੂੰ, ਤੇ ਐਵੇਂ ਕਿਰਪਾਨ ਪਾਈ ਫਿਰਦੀ ਹੈ, ਉਹ ਫਿਰ ਪਤੀ ਨਹੀਂ ਹੈ ਮਾਇਆ ਉਹਦੇ ਵਾਸਤੇ, ਕਿਉਂਕਿ ਭੁਲਾ ਦਿੱਤਾ। ਇਹ ਮਾਇਆ ਜਿੱਤ ਹਰ ਵਿਸਰੈ। ਜੇ ਪੁੱਤ ਜੰਮ ਕੇ ਰੱਬ ਤੋਂ ਤੋੜ ਦਿੱਤਾ ਪੁੱਤ ਨੇ, ਉਹ ਪੁੱਤ ਮਾਇਆ ਬਣ ਗਿਆ। ਜੇ ਇਹ ਕਰੰਸੀ ਨੇ ਤੋੜ ਦਿੱਤਾ ਰੱਬ ਕਿੰਨੀ ਤੋਂ, ਤਾਂ ਕਰੰਸੀ ਮਾਇਆ ਬਣ ਗਈ। ਮਾਇਆ ਤਾਂ ਇਹ ਹੈ ਜਿਹੜੀ ਸ਼ਕਤੀ ਬ੍ਰਹਮ ਤੋਂ ਤੋੜ ਕੇ ਆਪਣੇ ਵਿੱਚ ਜੋੜੇ, ਉਹਦਾ ਨਾਮ ਹੈ ਮਾਇਆ। ਮਾਇਆ ਬਾਰੇ ਮੈਂ ਤੁਹਾਨੂੰ ਦੋ ਛੋਟੇ ਛੋਟੇ ਦ੍ਰਿਸ਼ਟਾਂਤ ਸੁਣਾਉਣਾ। ਤੇ ਮਾਇਆ ਕਿਸ ਤਰ੍ਹਾਂ ਹੈ, ਇਹਦਾ ਸਰੂਪ ਸਾਖੀ ਰੂਪ ਚ ਬੜੀ ਸਮਝੋ। ਭਗਵਾਨ ਕ੍ਰਿਸ਼ਨ ਜੀ ਔਰ ਅਰਜਨ ਖੜੇ ਸੀ। ਅਰਜਨ ਕਹਿੰਦਾ, ਭਗਵਾਨ ਜੀ ਤੁਸੀਂ ਬਾਰ ਬਾਰ ਕਹੀ ਜਾਂਦੇ ਹੋ ਮੇਰੀ ਤ੍ਰੈ ਗੁਣ ਮਾਇਆ ਬੜੀ ਸ਼ਕਤੀਵਾਨ ਹੈ, ਮਾਇਆ ਬੜੀ ਪ੍ਰਬਲ ਹੈ। ਕਹਿੰਦਾ ਦੱਸੋ ਹੁਣ ਤੁਸੀਂ ਵੀ ਮਾਇਆ ਜਿਹੜੀ ਹੈ ਵੀ ਇੰਨੀ ਪ੍ਰਬਲ ਜਿਵੇਂ ਤੁਸੀਂ ਕਹਿੰਦੇ ਹੋ, ਵੀ ਮਾਇਆ ਕੀ ਵਿਗਾੜ ਸਕਦੀ ਹੈ? ਕਹਿੰਦੇ ਅਰਜੁਨ ਆਪਣੇ ਰੂਪ ਤੋਂ ਭੁਲਾ ਦਿੰਦੀ ਹੈ। ਕਹਿੰਦਾ ਜੀ ਮੈਨੂੰ ਭੁਲਾ ਕੇ ਦਿਖਾਓ। ਭਗਵਾਨ ਕ੍ਰਿਸ਼ਨ ਕਹਿੰਦੇ ਜਾਣਦੇ ਵੀ ਤੂੰ ਇਹ ਹੱਠ ਨਾ ਕਰ। ਕਹਿੰਦਾ ਨਹੀਂ ਜੀ ਮੈਨੂੰ ਦਿਖਾਓ ਮਾਇਆ। ਕਹਿੰਦੇ ਜੇ ਮਾਇਆ ਦਿਖਾਤੀ, ਕਹਿੰਦੇ ਲੋਕ ਤਾਂ ਥੋੜਾ ਥੋੜਾ ਹੀ ਭੁੱਲਦੇ ਨੇ, ਤੂੰ ਆਪਣੇ ਆਪ ਤੋਂ ਵੀ ਭੁੱਲ ਜਾਏਗਾ। ਕਹਿੰਦਾ ਜੀ ਨਹੀਂ ਦਿਖਾਓ। ਕਹਿੰਦੇ ਚੰਗਾ ਫਿਰ ਜੇ ਦੇਖਣੀ ਹੈ ਜਾਂ ਸਾਹਮਣੇ ਸਰੋਵਰ ਚ ਇਸ਼ਨਾਨ ਕਰਿਆ। ਅਰਜਨ ਗਿਆ ਇਸ਼ਨਾਨ ਕਰਨ, ਭਗਵਾਨ ਦਾਤਨ ਕਰਦੇ ਆ ਖੜੇ, ਉਹ ਜਦ ਨਹਾ ਕੇ ਆਇਆ ਬਾਹਰ, ਉੱਥੇ ਭਗਵਾਨ ਹੀ ਨਾ ਰਹੇ, ਨਾ ਰਸ ਰਿਹਾ, ਕੁਛ ਵੀ ਨਾ ਰਿਹਾ, ਵਰਤ ਗਈ ਮਾਇਆ। ਨੱਠਿਆ ਫਿਰੇ ਭਗਵਾਨ ਭਗਵਾਨ ਚਲਾਉਂਦਾ ਫਿਰੇ ਬਣਾ ਚ, ਜੰਗਲ ਤੁਰਿਆ ਫਿਰਦਾ, ਇੱਕ ਲਕੜਹਾਰਾ ਮਿਲਿਆ, ਕਹਿੰਦਾ ਓਏ ਤੂੰ ਕੀ ਪਾਗਲ ਵਾਂਗੂ ਚੀਕਾਂ ਮਾਰਦਾ ਫਿਰਦਾ, ਕੌਣ ਹੈ ਤੂੰ? ਉਹ ਲਕੜਹਾਰਾ ਘੁੰਮ ਕੇ ਕਹਿੰਦਾ, ਕਹਿੰਦਾ ਮੈਂ ਅਰਜਨ ਹੈ। ਕਹਿੰਦਾ ਕਿਹੜਾ ਅਰਜਨ? ਕਹਿੰਦਾ ਪਾਂਡੋ। ਕਹਿੰਦਾ ਮੂਰਖਾ ਤੇਰਾ ਦਿਮਾਗ ਠੀਕ ਹੈ? ਇਹ ਦੁਆਪਰ ਚ ਹੋ ਚੁੱਕੇ ਨੇ ਜਿਹਨਾਂ ਦਾ ਨਾਂ ਲੈਂਦਾ, ਕੱਲ ਜੋ ਗਿਆ ਹੁਣ ਉਹ ਲੱਕੜਾਂ ਕੱਟਣ ਵਾਲਾ। ਕਹਿੰਦਾ ਉਹ ਕਹਿੰਦਾ ਭਗਵਾਨ ਕ੍ਰਿਸ਼ਨ ਦਾਤਨ ਕਰਦੇ ਸੀ, ਮੈਂ ਸਰੋਵਰ ਚ ਬਣਿਆ। ਕਹਿੰਦਾ ਤੂੰ ਜਾ ਝੱਲਾ ਨਾ ਹੋਵੇ ਕਿਸੇ ਥਾਂ ਦਾ, ਜਾ ਕਿਸੇ ਹੋਰ ਨੂੰ ਪੁੱਛ ਲੈ। ਕਹਿੰਦਾ ਹੋਰ ਕਿਹਨੂੰ ਪੁੱਛਾਂ? ਕਹਿੰਦਾ ਸਾਡੇ ਉੱਥੇ ਸੱਥ ਵਿੱਚ ਕਥਾ ਕਰਦਾ ਇੱਕ ਪੰਡਿਤ ਮਹਾਭਾਰਤ ਦੀ, ਉਹਦੇ ਚ ਅਰਜਨ ਦਾ ਨਾਂ ਵੀ ਆਉਂਦਾ। ਉਹ ਕਹਿੰਦਾ ਮੈਂ, ਉਹ ਕਹਿੰਦਾ ਪਾਗਲ ਜੀ ਘਰਦੇ ਨੇ ਤੇਰੇ ਨਾਲ ਅਰਜਨ ਰੱਖਦਾ, ਤੂੰ ਕਹਾਂ ਉਹ ਹੋ ਗਿਆ? ਕਹਿੰਦਾ ਜੀ ਬੜਾ ਖਾਲ ਹੋਇਆ ਤੂੰ। ਕਹਿੰਦਾ ਚਲੋ ਫਿਰ ਮੈਂ ਉੱਥੇ ਜਾ ਕੇ ਪੁੱਛਣਾ ਪੰਡਿਤ ਨੂੰ। ਗਿਆ ਉੱਥੇ ਦਰਵਾਜ਼ੇ ਕਥਾ ਹੁੰਦੀ ਸੀ, ਉਹਦੇ ਵਿੱਚ ਆਇਆ ਪੰਜੇ ਪਾਂਡਵਾਂ ਦੀ ਗੱਲ ਆਈ, ਭਗਵਾਨ ਕ੍ਰਿਸ਼ਨ ਦੀ ਗੱਲ, ਖੜਾ ਹੋ ਕੇ ਕਹਿੰਦਾ ਜੀ ਉਹ ਤਾਂ ਮੈਂ ਹੀ ਆ ਅਰਜਨ। ਉਹ ਕਹਿੰਦੇ ਇਹਨੂੰ ਪਾਗਲ ਨੂੰ ਖੜੋ, ਕੌਣ ਆ ਗਿਆ ਇਹ ਕਥਾ ਵਿੱਚ? ਪੰਡਿਤ ਕਹਿੰਦਾ, ਉਹ ਕਹਿੰਦਾ ਜੀ ਮੈਂ ਅਰਜਨ ਹੈ ਕੁੰਤੀ ਪੁੱਤਰ। ਕਹਿੰਦੇ ਲਾਓ ਇਹਦੇ ਸੰਗਲ, ਇਹ ਪਾਗਲ ਹੈ, ਇੱਥੇ ਐਵੇਂ ਪਾਗਲ ਆ ਬੜਿਆ, ਕਿਸੇ ਦਾ ਨੁਕਸਾਨ ਕਰ ਦੂ। ਉਹ ਡਰ ਗਿਆ ਜਾਂ ਸੰਗਲ ਦਾ ਨਾਂ ਸੁਣਿਆ ਵੀ ਇਹ ਪਾਗਲ ਦੀ ਤਰ੍ਹਾਂ ਲੋੜਨਗੇ ਮੈਨੂੰ। ਕਹਿੰਦਾ ਜੀ ਚਲੋ ਵੀ ਤੁਸੀਂ ਫਿਰ ਐਂ ਦੱਸੋ ਵੀ ਮੈਂ ਹੈ ਤਾਂ ਉਹੀ ਵੀ ਫਿਰ ਹੁਣ ਮੈਂ ਆਪਣੇ ਨਾਂ ਨੂੰ ਕੀ ਲਿਖਾਂ? ਕਹਿੰਦੇ ਤੈਨੂੰ ਪਾਂਡਵਾਂ ਵਾਲੇ ਅਰਜਨ ਦਾ ਭੁਲੇਖਾ ਪੈਂਦਾ, ਤੂੰ ਆਪਣਾ ਨਾਂ ਬਦਲ ਲੈ। ਕਹਿੰਦਾ ਜੀ ਕੀ ਨਾਂ ਰੱਖਾਂ? ਕਹਿੰਦੇ ਪਰਦੇਸੀ ਰੱਖ ਲੈ ਆਪਣਾ। ਉਹ ਪਰਦੇਸੀ ਲਿਖਾ ਕੇ ਰਾਜੇ ਦੇ ਉੱਤੇ ਸਾਹ ਸੀ ਜੀ, ਨੌਕਰ ਰਹਿ ਗਿਆ। ਰਾਜੇ ਨੇ ਤੀਰ ਅੰਦਾਜ਼ੀ ਕਰਾਈ, ਹੁਣ ਅਰਜਨ ਸੀ ਤੀਰ ਚਲਾਉਂਦਾ ਸੀ, ਬਹੁਤ ਮੱਛੀ ਦੇ ਹੱਥ ਚ ਵੀ ਸੀ ਮਾਰਦਾ ਤੀਰ ਚ ਉਹਦੇ ਉੱਤੇ। ਰਾਜਾ ਕਹਿੰਦਾ ਉਹ ਤੂੰ ਤਾਂ ਸੈਨਾਪਤੀ ਬਣਨ ਦੇ ਯੋਗ। ਉਹਨੇ ਸੈਨਾਪਤੀ ਬਣਾ ਲਿਆ। ਰੋਜ਼ ਚਿਤ ਵਧਾਇਆ ਕਿ ਮੇਰੇ ਭਰਾ ਕਿੱਥੇ ਨੇ, ਭੀਮ ਸੈਨ ਕਿੱਥੇ ਹੈ, ਤੇ ਧਰਮ ਪੁੱਤਰ ਕਿੱਥੇ ਹੈ, ਭਗਵਾਨ ਕਿੱਥੇ? ਰੋਣ ਲੱਗ ਜਾਂਦੇ ਕਦੇ ਕਦੇ। ਚੱਲ ਫਿਰ ਉਹ ਰਾਜੇ ਨੇ ਇਹ ਦੇਖ ਕੇ ਵੀ ਸੈਨਾਪਤੀ ਆਪਣੀ ਧੀ ਦਾ ਡੋਲਾ ਦੇ ਦਿੱਤਾ। ਵਿਆਹ ਹੋ ਗਿਆ, ਪਹਿਲਾ ਲੜਕਾ ਹੋਇਆ, ਫਿਰ ਦੂਜਾ ਹੋਇਆ, ਫਿਰ ਤੀਜਾ ਹੋਇਆ, ਪਰਚ ਗਿਆ ਉਹਨਾਂ ਦੇ ਵਿੱਚ। ਜਦੋਂ ਪਿਛਲਾ ਲੜਕਾ ਹੋਇਆ, ਘਰ ਵਾਲੀ ਦੀ ਮੌਤ ਹੋ ਗਈ ਸਾਧ ਸਿੰਘ ਦੀ, ਘਰ ਵਾਲੀ ਦੇ ਇੰਨਾ ਮੋਹ ਚ ਫਸ ਗਿਆ। ਤੇ ਜਿਸ ਵੇਲੇ ਇਕੱਠੇ ਹੋਏ, ਰਾਜਾ ਵੀ ਕਹੇ ਵੀ ਭਾਈ ਦੇਖ, ਚਲੋ ਮੇਰੀ ਧੀ ਦਾ ਹੁਣ ਅੰਤਮ ਸੰਸਕਾਰ ਹੈ, ਤੇਰੀ ਅਰਧੰਗਨੀ ਸੀ ਵੀ ਤੇਰੇ ਹੱਥ ਤੋਂ ਚਿਤਾ ਨੂੰ ਦਾਗ ਲਵਾਉਣਾ। ਉਹ ਕਹਿੰਦਾ ਨਾ ਜੀ। ਕਹਿੰਦਾ ਕਿਉਂ? ਕਹਿੰਦਾ ਬੀਬੀਆਂ ਸਤੀ ਹੁੰਦੀਆਂ, ਮੈਂ ਤਾਂ ਸਤਾ ਹੋਊਂਗਾ ਨਾਲੇ, ਮੈਂ ਤਾਂ ਨਾਲ ਹੀ ਮਰਨਾ। ਸਤਿਆਂ ਦੇ ਸਮਾਧਾਨ ਨੀ ਦੇਖਿਆ ਤੁਸੀਂ? ਕਈ ਸਤਿਆਂ ਦੀਆਂ ਵੀ ਆਉਂਦੀਆਂ ਨੇ। ਉਹ ਕਹਿੰਦਾ ਜੀ ਸਤਾ ਹੁੰਦਾ। ਉਹ ਕਹਿਣ ਲੱਗੇ ਭਾਈ ਬਥੇਰਾ ਸਮਝਾਇਆ, ਕਹਿੰਦੇ ਨਹੀਂ। ਅਖੀਰ ਨੂੰ ਫਿਰ ਰਾਜਾ ਕਹਿੰਦਾ ਵੀ ਹੁਣ ਜਦ ਹਟਦੇ ਹੀ ਨੀ, ਕਹਿੰਦੇ ਭਾਈ ਚੱਲਣ ਦੋ ਨਾਲ ਇਹਨੂੰ, ਵੀ ਜਿੱਥੇ ਧੀ ਗਈ ਜਵਾਈ ਵੀ ਗਿਆ, ਮੈਂ ਦੋਤਿਆਂ ਨੂੰ ਆਪੇ ਪਾਲ ਲੂੰਗਾ, ਹੁਣ ਕੀ ਕਰੀਏ? ਉਹ ਕਹਿੰਦੇ ਪੰਡਿਤ ਕਹਿਣ ਲੱਗਾ ਦੇਖ ਵੀ ਮਰਜ਼ਾਦਾ ਇੱਕ ਸਤਾ ਹੋਣ ਦੀ। ਸਤੀ ਜਿਹੜੀ ਹੁੰਦੀ ਹੈ ਪਹਿਲਾਂ ਉਹਨੂੰ ਨਲਾਈਦਾ, ਸੁੱਧੇ ਕੱਪੜੇ, ਸੁੱਧੇ ਕੇਸੀ ਇਸ਼ਨਾਨ ਕਰਾਈਦਾ, ਨਵੇਂ ਕੱਪੜੇ ਪਾਈਦੇ ਨੇ, ਹੱਥ ਚ ਨਾਰੀਅਲ ਦੇਈਦਾ, ਮਰਨੇ ਤੇ ਕਿਆ ਡਰਪਣ ਜਾ ਹੱਥ ਸੰਧੌਰਾ ਲੀਨ ਬਾਣੀ ਚ ਵੀ ਆਉਂਦੀ ਹੈ। ਜਾ ਕਹਿੰਦੇ ਉੱਥੇ ਸਰੋਵਰ ਚ ਨਹਾ ਕੇ ਆ, ਫਿਰ ਤੈਨੂੰ ਸਰਤਾ ਕਰਾਂਗੇ। ਜਦ ਨਹਾ ਕੇ ਆਇਆ, ਬਾਹਰ ਖੜਾ ਭਗਵਾਨ ਕ੍ਰਿਸ਼ਨ ਦਾਤਨ ਕਰ ਰਿਹਾ, ਕਹਿਣ ਲੱਗਾ ਓਹੋ ਭਗਵਾਨ ਖੜਾ ਹੈ? ਕਹਿੰਦਾ ਨਹੀਂ, ਇਹ ਤਾਂ ਦੁਆਪਰ ਚ ਹੋ ਗਿਆ, ਕੋਈ ਹੋਰ ਹੀ ਖੜਾ। ਕਹਿੰਦਾ ਉਹ ਨਹੀਂ ਹੈ, ਇਹ ਉਹ ਨਹੀਂ ਹੈ, ਕੋਈ ਹੋਰੇ ਖੜਾ। ਚੱਲ ਪਿਆ ਭਗਵਾਨ। ਕਹਿੰਦੇ ਅਰਜਨ। ਕਹਿੰਦਾ ਜੀ ਤੁਸੀਂ ਕੌਣ? ਕਹਿੰਦਾ ਅੱਛਾ ਮੈਂ ਕੌਣ ਹੋ ਗਿਆ ਹੁਣ? ਤੂੰ ਕਿਸੇ ਨੂੰ ਚੱਲਿਆ? ਕਹਿੰਦਾ ਜੀ ਸਤਾ ਹੁਣ ਚੱਲਿਆ, ਮੇਰੇ ਘਰ ਵਾਲੀ ਮਰ ਗਈ। ਕਹਿੰਦਾ ਪਾਗਲ ਨਾ ਹੋ ਗਿਆ, ਉਹ ਮੇਰੀ ਭੈਣ ਤੈਨੂੰ ਵਿਆਹੀ ਹੋਈ ਹੈ, ਬਦਲ ਤੂੰ ਕਹਿੰਦੇ ਤੇਰੇ ਘਰ ਵਾਲੀ ਮਰ ਗਈ, ਕਿੱਥੇ ਮਰ ਗਈ ਮੇਰੀ ਭੈਣ ਜੀ? ਉਹ ਕਹਿੰਦਾ ਨਹੀਂ ਜੀ ਨਹੀਂ, ਮੈਂ ਉਹ ਨਹੀਂ ਹੈ। ਤੂੰ ਕੌਣ ਹੈ? ਮੈਂ ਪਰਦੇਸੀ ਹਾਂ ਜੀ। ਕਹਿੰਦਾ ਇਹ ਤਾਂ ਦੁਆਪਰ ਚ ਹੋ ਚੁੱਕੇ, ਕ੍ਰਿਸ਼ਨ ਵੀ ਦੁਆਪਰ ਚ ਹੋ ਜਾਏਗਾ, ਤੁਸੀਂ ਕੌਣ ਆ ਗਏ? ਭਗਵਾਨ ਕ੍ਰਿਸ਼ਨ ਕਹਿੰਦੇ ਤੈਨੂੰ ਹੋਇਆ ਕੀ ਹੈ? ਕਹਿੰਦੇ ਜੀ ਘਰ ਵਾਲੀ ਮਰ ਗਈ, ਮੈਂ ਤਾਂ ਸਤਾ ਹੋਣਾ, ਮੈਂ ਨਹੀਂ ਰਹਿ ਸਕਦਾ ਸੰਸਾਰ ਚ, ਮੇਰਾ ਪ੍ਰੇਮ ਹੀ ਇੰਨਾ ਘਰ ਵਾਲੀ ਨਾਲ। ਭਗਵਾਨ ਕਹਿੰਦੇ ਵੱਟ ਕੇ ਮਾਰਿਆ ਚਪੇੜ, ਚਪੇੜ ਮਾਰੇ ਮਾਰਿਆ ਲੈ ਕੇ। ਫਿਰ ਉਹਨੂੰ ਦੇਖਣ ਲੱਗਿਆ ਵੀ ਹਾਂ ਭਗਵਾਨ। ਫਿਰ ਵੀ ਇਹ ਲਿਖਿਆ ਉੱਥੇ ਇਤਿਹਾਸ ਵਿੱਚ, ਕਹਿੰਦੇ ਉਹ ਸੰਸਕਾਰਾਂ ਦਾ ਮਾਰਿਆ, ਫਿਰ ਵੀ ਕਹਿੰਦਾ ਭਗਵਾਨ ਮੈਨੂੰ ਜਰਾ ਕੋਈ ਜਗ੍ਹਾ ਤਾਂ ਦਿਖਾ ਲਿਆ ਜਿੱਥੇ ਮੇਰੇ ਘਰ ਵਾਲੀ ਫੂਕਣ ਵਾਸਤੇ ਲੈ ਗਏ। ਕਹਿੰਦੇ ਉਹ ਚੱਲਿਆ, ਇਹ ਕਲਯੁਗ ਦੇ ਵਿੱਚ ਵਰਤਾਰੇ ਵਰਤਦੇ, ਤੈਨੂੰ ਯੁੱਗ ਇੱਕ ਬਦਲਾ ਕੇ ਤੈਨੂੰ ਦਿਖਾਤਾ ਵੀ ਮਹਾਂਭਾਰਤ ਦੀ ਕਥਾ ਹੋਇਆ ਕਰੂਗੀ, ਤੇਰੇ ਵਰਗਿਆਂ ਦਾ ਨਾਂ ਆਇਆ ਕਰੂਗਾ। ਇਹ ਮੇਰੀ ਮਾਇਆ, ਇਹ ਮਾਇਆ ਭੁਲਾ ਦਿੰਦੀ ਹੈ। ਚੱਲਿਆ ਤੈਨੂੰ ਭੁਲਾ ਦਿੱਤਾ ਆਪਣੇ ਸਰੂਪ ਤੋਂ, ਤੈਨੂੰ ਭੁਲਾ ਦਿੱਤਾ ਮੇਰੇ ਸਰੂਪ ਤੋਂ। ਇਹ ਮਾਇਆ ਜਿੱਤ ਹਰ ਬਿਸਰੈ, ਮੋਹ ਉਪਜੈ ਭਉ ਦੂਜਾ ਲਾਇਆ। ਇਹਨੂੰ ਮਾਇਆ ਕਹਿੰਦੇ ਹੈ। ਮਾਇਆ ਦੀ ਦੂਜੀ ਸਾਖੀ ਆਪ ਜੀ ਨੂੰ ਸੁਣਾਉਣੀ ਸੀ, ਹੁਣ ਸਮਾਂ ਹੋ ਗਿਆ, ਤੇ ਉਹ ਗੁਰੂ ਕਿਰਪਾ ਕਰੇ ਅਗਲੇ ਪ੍ਰਸ਼ਨ ਦੇ ਉੱਤਰ ਤੋਂ ਪਹਿਲਾਂ ਮਾਇਆ ਦੇ ਸਰੂਪ ਦੀ ਗੱਲ ਜਿਹੜੀ ਹੈ, ਗੁਰੂ ਨਾਨਕ ਸਾਹਿਬ ਦੀ ਸਾਖੀ ਹੈ, ਉਹ ਵੀ ਬੜੀ ਸਾਧ ਸੰਗੀ ਅਮੋਲਕ ਸਾਖੀ ਹੈ, ਉਹ ਇਹ ਸਿੱਧ ਕਰੂਗੀ। ਤੇ ਮਹਾਰਾਜ ਸਾਹਿਬ ਨੇ ਵੀ ਇਸੇ ਤਰ੍ਹਾਂ ਦੀ ਕਲਾ ਵਰਤਾਈ ਗੁਰੂ ਨਾਨਕ ਸਾਹਿਬ ਨੇ, ਮਾਇਆ ਦਿਖਾਈ ਸੀ ਆਪਣੀ ਸਿੱਖ ਨੂੰ। ਉਹ ਵਿਚਾਰ ਅੱਗੇ ਆਏਗੀ। ਕੱਲ ਨੂੰ ਸਾਧ ਸਿੰਘ ਵਿਸਾਖੀ ਦਾ ਦਿਹਾੜਾ ਹੈ, ਉਹਦੇ ਚ ਸੰਗਤ ਤੇ ਹੈ। ਜਿਵੇਂ ਆਪ ਜੀ ਦਾ ਹੁਕਮ ਹੋਵੇ, ਜੇ ਤਾਂ ਇਹੀ ਲੜੀਵਾਰ ਕਥਾ ਸ਼ਾਮ ਨੂੰ ਕਰਨੀ ਹੈ ਇਸ ਟਾਈਮ, ਤਾਂ ਇਹ ਹੋ ਜਾਏਗੀ। ਤੇ ਨਹੀਂ ਕੱਲ ਦਾ ਦਿਨ ਆਪਾਂ ਇਹ ਕਥਾ ਲੜੀਵਾਰ ਅਗਲੇ ਦਿਨ ਤੋਂ ਆਰੰਭ ਕਰ ਲਈਏ, ਤੇ ਕੱਲ ਨੂੰ ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਵਿਚਾਰਾਂ ਹੋ ਜਾਣ। ਮੈਂ ਆਪਣੇ ਵੱਲੋਂ ਕੁਛ ਨਹੀਂ ਕਹਿੰਦਾ, ਤੁਹਾਡੀ ਜਿਵੇਂ ਵੀ ਰਾਏ ਹੋਗੀ ਸੰਗਤ ਦੀ, ਉਹ ਬਾਅਦ ਦੇ ਵਿੱਚ ਪ੍ਰਬੰਧਕਾਂ ਨੂੰ ਸਾਧ ਸਿੰਘ ਜੀ ਗੁਰੂ ਪਿਆਰੇ ਦੱਸ ਦੇਣ, ਤਾਂ ਕਿ ਸੰਗਤ ਚ ਅਨਾਉਂਸ ਹੋ ਜਾਏ ਜਿਵੇਂ ਆਪ ਜੀ ਦਾ ਹੁਕਮ ਹੋਵੇਗਾ। ਨੌਕਰ ਦਾ ਕੀ ਹੈ ਸਾਧ ਸਿੰਘ ਜੀ, ਜਿਹੜਾ ਕੰਮ ਕਹੇ ਤਾਂ ਨੌਕਰ ਨੇ ਤਾਂ ਉਹੀ ਕਰਨ ਲੱਗ ਜਾਣਾ। ਜੇ ਕਹੋਗੇ ਵੀ ਆਹੀ ਕਰਨਾ, ਆਹ ਹੋਜੂਗਾ, ਸੰਗਤ ਮਾਲਕ ਹੈ। ਜੇ ਕਹੋਗੇ ਵੀ ਭਾਈ ਵਿਸਾਖੀ ਦੇ ਦਿਹਾੜੇ ਦੀ ਸੰਬੰਧਿਤ ਵਿਚਾਰ ਹੈ, ਤਾਂ ਉਹ ਗੁਰੂ ਕਿਰਪਾ ਕਰੇ ਭੁੱਲਾਂ ਚੁੱਕਾਂ ਦੀ ਖਿਮਾ ਕਰਨ ਲਈ ਸਮਾਂ ਹੋ ਗਿਆ। ਇਹ ਮਾਇਆ ਦਾ ਸਵਰੂਪ ਸੀ ਸਾਧ ਸਿੰਘ ਜੀ, ਜੋ ਆਪਣੇ ਆਪ ਤੋਂ ਭੁਲਾ ਦਿੰਦੀ ਹੈ। ਜੋ ਅਨਹੋਤੀ ਬਾਤ ਕੋ ਹੋਤੀ ਕਰ ਦਿਖਲਾਏ, ਅਰ ਹੋਤੀ ਬਾਤ ਕਾ ਲੋਪ ਕਰਾਏ, ਤਾਂ ਕਾ ਲੋਪ ਕਰਾਏ ਯਹ ਮਾਇਆ ਕਾ ਰੂਪ, ਸਾਚ ਕੋ ਝੂਠ ਦਿਖਾਏ, ਝੂਠ ਕੋ ਸਾਚ ਸਰੂਪ। ਲੱਕੜਾਂ ਸੇ ਪ੍ਰਤੀਤ ਹੋਏ ਆਪਣਾ ਪਾਸੇ ਜੋਏ, ਇਹ ਮਾਇਆ ਕਾ ਰੂਪ ਸੱਤ ਨਾ ਪਾਸੇ ਜੋਏ। ਜਿਹੜੇ ਸੱਤ ਨੂੰ ਨਹੀਂ ਜਨਾਉਂਦੀ ਹੈ, ਉਹ ਸਾਧ ਸਿੰਘ ਸੱਤ ਨੂੰ ਆਸ਼ਾਦਨ ਕਰ ਦਿੰਦੀ ਹੈ। ਸੋ ਸਤਿਗੁਰੂ ਮਹਾਰਾਜ ਸਾਹਿਬ ਕਿਰਪਾ ਕਰਨ, ਆਓ ਇੱਥੇ ਸਮਾਪਤੀ ਧੁਨਾਂ ਚੁੱਕਾਂ ਦੀ ਖਿਮਾ ਕਰਨੀ ਜੀ। ਬਹੁਤ ਬਹੁਤ ਧੰਨਵਾਦ ਕਿ 20 ਦੇ ਦਿਨ ਚ ਇੰਨੀਆਂ ਸੰਗਤਾਂ ਇਕੱਠੀਆਂ ਹੋ ਕੇ ਰਸ ਮਾਣਦੀਆਂ। ਇਹਦੀ ਵੀ ਕੋਈ ਉਸਤ ਦਾ ਕੋਈ ਆਪ ਜੀ ਦੀ ਉਪਮਾ ਕਰਨ ਵਾਸਤੇ ਸ਼ਬਦ ਨਹੀਂ ਬਣਦਾ ਹੈ ਕਿ ਕੰਮਾਂ ਕਾਰਾਂ ਤੋਂ ਥੱਕੇ ਕੁੱਤੇ ਫਿਰ ਵੀ ਕਥਾ ਦੇ ਵਿਚ ਆ ਕੇ ਐਡੀ ਗਿਣਤੀ ਮਾਈ ਭਾਈ ਆਨੰਦ ਮਾਣਦੇ ਨੇ। ਮਹਾਰਾਜ ਤੁਹਾਡਾ ਪ੍ਰੇਮ ਬਣਾਈ ਰੱਖੇ, ਆਓ ਇੱਥੇ ਸਮਾਪਤੀ।
ਸਤਿਰਾਜ ਤਮ ਗੁਣ ਸੁਧਾ ਸੁਧ ਇਹ ਚਿਦਾ ਪਾਸ ਜੁਤ ਲਈਏ ਪ੍ਰਧਾਨ ਸੁਨੋ ਸਿੱਖ ਸੋ ਮਾਇਆ ਲਖੀਏ ਹੈ ਸਮਰਿਦੈ ਸਭ ਕਰਹਿ ਬਖਾਨ
ਪਰ ਬ੍ਰਹਮ
ਸੀ ਅਗਨਾਸ
ਪੂਰਨ
ਸਰਬਮੈ ਗੁਣਤਾਸ
ਸੰਗੀ ਹੈ
ਨਿਰੰਕਾਰ ਸਭ ਟੇਕ
ਗੋਬਿੰਦ
ਗੁਣ ਨਦਾਨ ਸਦਾ ਬਵੇਕ ਹਰ ਹਰੇ ਗੁਨਹਾਰ ਸਦਾ ਸੰਗ ਨਿਧਾਰਾਇਆ ਧਾਰ ਦਸਰੋ ਗੁਣ ਨਹੀਂ ਕੋਏ ਨਾਮ ਦਾਨ ਰੱਖੋ ਹੀ ਹੈ ਪਰੋਏ ਰਣਾਗਤੀ ਦਯਾਲ ਹਰ ਮਨ ਵਸਤ ਨਾਨਕ ਹੋ ਤਨਿਹਾਲ ਨਾਨਕ ਹੋ ਤਨਿਹਾਲ
ਗੁਰੂ ਗੋਬਿੰਦ
ਸਿੰਘ ਅਵਤਾਰ ਸੁਗਰਾਜ ਹੀ
ਗੁਰੂ
ਗ੍ਰੰਥ ਵਜਾਰ ਰਾਜ ਹੀ ਸ੍ਰੀ ਗੁਰੂ ਗ੍ਰੰਥ ਮਜਾਰ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।